ਨਿਤਨੇਮ ਕਰਦਾ ਹੈ, ਰਹਿਤ ਨਿਭਾਉਣਾ, ਵਾਹਿਗੁਰੂ ਦੀ ਉਹ ਬਖਸ਼ਿਸ਼ ਸਮਝਣੀ ਚਾਹੀਦੀ। ਉਸ ਵਾਹਿਗੁਰੂ ਦੀ ਬਖਸ਼ਿਸ਼ ਪਾ ਕੇ ਬਹੁਤ ਸਾਰੇ ਗੁਰਸਿੱਖ ਪ੍ਰੇਮੀਆਂ ਨੇ ਅੰਮ੍ਰਿਤ ਵੇਲੇ ਤੋਂ ਮਨੁੱਖ ਸਰੀਰ ਦਾ ਲਾਭ ਉਠਾਉਣਾ ਸ਼ੁਰੂ ਕੀਤਾ ਹੋਇਆ। ਅੰਮ੍ਰਿਤ ਵੇਲੇ ਦੇ ਇਸ਼ਨਾਨ, ਇਹ ਨਿਤਨੇਮ ਦੀਆਂ ਬਾਣੀਆਂ, ਗੁਰਮੰਤਰ ਦਾ ਜਾਪ ਜਾਂ ਮੂਲ ਮੰਤਰ ਦਾ ਜਾਪ, ਇਹ ਫਿਰ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣਾ, ਕਥਾ ਕੀਰਤਨ ਸੁਖਦਾਈ ਦਾ ਆਨੰਦ ਪ੍ਰਾਪਤ ਕਰਨ, ਸਤਿਕਾਰਯੋਗ ਰਾਗੀ ਭਾਈ ਨਛੱਤਰ ਸਿੰਘ ਜੀ ਸਾਥੀਆਂ ਸਮੇਤ ਜਿਨ੍ਹਾਂ ਨੇ ਕੀਰਤਨ ਦੀ ਸੇਵਾ ਨਿਭਾਈ ਹੈ। ਉਸ ਤੋਂ ਉਪਰੰਤ ਜੋ ਲੜੀਵਾਰ ਕਥਾ ਦਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਸਾਹਿਤ ਪਾਠ ਰਿਹਾ ਹੈ, 1240 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜੋ ਅੰਮ੍ਰਿਤ ਵਚਨ ਹੈ, ਉਸ ਅੰਮ੍ਰਿਤ ਵਚਨ ਦਾ ਲਾਭ ਪ੍ਰਾਪਤ ਆਪਾਂ ਸਾਰਿਆਂ ਨੇ ਕਰਨਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਹੈ, ਕਾਰਨ ਦੀ ਵਾਰ ਦੇ ਸਲੋਕ ਔਰ ਮਹੱਲੇ ਇਸ ਕਰਕੇ ਗੁਰੂ ਸਾਹਿਬ ਜੀ ਦੇ ਹਨ, ਇਹ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਜੀ ਭਾਵ ਜਿਸ ਪ੍ਰਕਾਰ ਸਤਿਗੁਰੂ ਜੀ ਇਸ ਪਾਵਨ ਅੰਮ੍ਰਿਤਮਈ ਬਾਣੀ ਦੇ ਅੰਦਰ ਜੀਵ ਦੀ ਦੁੱਖ ਦੀ ਵਿਵਸਥਾ ਖਤਮ ਕਰਦੇ ਹਨ। ਸੋ ਪਹਿਲੀ ਤੁਕ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਦੁੱਖ ਦੇ ਨਾਲ ਕੁਝ ਹੋਰ ਸ਼ਬਦ ਵਰਤੇ ਹੈ ਕਿ ਦੁੱਖ ਕਿੱਥੇ ਕਿੱਥੇ ਕਦੋਂ ਕਦੋਂ ਜੀਵਨ ਨੂੰ ਪ੍ਰਾਪਤ ਹੁੰਦਾ ਰਿਹਾ, ਕਿਉਂਕਿ ਤਦ ਹੀ ਅਸੀਂ ਸੁੱਖ ਵਾਲੇ ਪਾਸੇ ਨੂੰ ਕੋਈ ਯਤਨ ਕਰਾਂਗੇ। ਗੁਰੂ ਦੀ ਦੱਸੀ ਹੋਈ ਬਾਣੀ, ਸਾਰਾ ਸੰਸਾਰ ਵੈਸੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਹੀ ਵਚਨ ਹੈ, ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਸਾਰਾ ਦੁਖੀ ਹੈ। ਔਰ ਇਸ ਦੁੱਖ ਦੇ ਵਿੱਚ ਇੰਨਾ ਕੁ ਅੰਤਰਾ ਹੋ ਸਕਦਾ ਹੈ ਕਿ ਕੋਈ ਤਨ ਕਰਕੇ ਦੁਖੀ ਹੈ ਔਰ ਕੋਈ ਤਨ ਕਰਕੇ ਤੰਦਰੁਸਤ ਹੈ, ਕੋਈ ਬਿਮਾਰੀ ਨਹੀਂ ਹੈ, ਪਰ ਉਹ ਮਾਨਸਿਕ ਰੋਗ ਲੱਗੇ ਹੋਏ ਨੇ, ਮਨ ਕਰਕੇ ਬੜਾ ਦੁਖੀ ਰਹਿੰਦਾ ਹੈ। ਔਰ ਕਿਸੇ ਨੂੰ ਚਿੰਤਾ ਦਾ ਰੋਗ ਵੜਵੜ ਕੇ ਖਾ ਰਿਹਾ ਹੈ। ਇਸ ਤਰ੍ਹਾਂ ਕੋਈ ਥੋੜਾ ਦੁਖੀ ਹੈ, ਕੋਈ ਬਹੁਤਾ ਦੁਖੀ ਹੈ, ਤਾਂ ਸਾਰਾ ਸੰਸਾਰ ਹੀ ਦੁਖੀ। ਪਰ ਇਸੇ ਸੰਸਾਰ ਦੇ ਅੰਦਰ ਕੁਝ ਉਹ ਵਿਅਕਤੀ ਵੀ ਰਹਿੰਦੇ ਨੇ ਜਿਹੜੇ ਪਰਮੇਸ਼ਵਰ ਦੇ ਨਾਮ ਨਾਲ ਜੁੜ ਕੇ ਤਨ ਵੀ ਸੁਖੀ ਕਰ ਲਿਆ ਔਰ ਮਨ ਵੀ ਸੁਖੀ। ਉਹਦੀ ਜੁਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਬਾਣੀ ਵਿੱਚ ਸ਼ਬਦ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਰੋਗ ਤੋਂ ਰਹਿ। ਨਹੀਂ ਤਾਂ ਸਾਰਾ ਸੰਸਾਰ ਰੋਗੀ ਹੈ, ਸਾਰਾ ਸੰਸਾਰ ਦੁੱਖ ਦੇ ਵਿੱਚ ਗ੍ਰਸਿਆ ਹੋਇਆ। ਸੋ ਆਓ, ਜਿਸ ਪ੍ਰਕਾਰ ਗੁਰੂ ਸਾਹਿਬ ਜੀ ਸ਼ਬਦ ਆਰੰਭ ਕਰਦੇ ਹੈ, ਲੋਕ ਮਹੱਲਾ ਪਹਿਲਾ, ਇਸ ਸਲੋਕ ਨੂੰ ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਹਨ। ਮਹੱਲੇ ਦਾ ਅਰਥ ਸਰੂਪ ਹੁੰਦਾ ਹੈ, ਮਹੱਲੇ ਦਾ ਅਰਥ ਪਾਤਸ਼ਾਹ ਵੀ ਹੁੰਦਾ। ਕੁਝ ਵਿਦਵਾਨਾਂ ਦੀ ਜੈਸੀ ਰਾਏ ਹੈ, ਇਹ ਕੁਝ ਕੋਸ਼ਾਂ ਵਾਲਿਆਂ ਨੇ ਹੋਰ ਢੰਗ ਨਾਲ ਲਿਖਿਆ ਹੈ, ਇਹ ਅਰਬੀ ਭਾਸ਼ਾ ਦੇ ਅੰਦਰ ਮਹੱਲਾ ਜਿਹੜਾ ਹੈ ਪਾਤਸ਼ਾਹ ਦਾ ਵਾਚਕ ਹੈ ਅਰਬੀ ਭਾਸ਼ਾ। ਔਰ ਜਦੋਂ ਕਿ ਮਹੱਲਾ ਸ਼ਬਦ ਸੰਸਕ੍ਰਿਤ ਦੇ ਅੰਦਰ ਇਸੇ ਤਰ੍ਹਾਂ ਤੀਸਰਾ ਪਦ ਇਸੇ ਦੇ ਕੁਝ ਅੱਖਰ ਜੈਸਾ ਕਿ ਹਾਹੇ ਨੂੰ ਸਿਹਾਰੀ ਲਾ ਕੇ ਤੇ ਕੁਝ ਸਮੇਂ ਤੋਂ ਕੁਝ ਵੀਰਾਂ ਨੇ ਇਉਂ ਬੋਲਣਾ ਸ਼ੁਰੂ ਕਰਦਾ ਵੀ ਇਹਨੂੰ ਮਹਿਲਾ ਉਚਾਰਨ ਕਰ ਇਹ ਬਾਤ ਵਾਜਬ ਨਹੀਂ ਵਾਜਬ ਇਸ ਕਰਕੇ ਨਹੀਂ ਕਿ ਇਹਨਾਂ ਦੋ ਭਾਸ਼ਾ ਦੇ ਅੰਦਰ ਇਹਦਾ ਉਚਾਰਨ ਇਹਦਾ ਅਰਥ ਕੁਝ ਹੋਰ ਤੀਸਰੀ ਭਾਸ਼ਾ ਪਹਿਲੇ ਨੇ ਹਿੰਦੀ ਹਿੰਦੀ ਭਾਸ਼ਾ ਦੇ ਅੰਦਰ ਇਹਨੂੰ ਮਹਿਲਾ ਕਿਹਾ ਜਾਂਦਾ ਤੇ ਜਿੱਥੇ ਮਹਿਲੇ ਦਾ ਅਰਥ ਹੁੰਦਾ ਹੈ ਇਸਤਰੀ ਮਹਿਲਾ ਇਸਤਰੀ ਹੁੰਦੀ ਹੈ ਹਿੰਦੀ ਦੇ ਵਿੱਚ ਐਸਾ ਉਚਾਰਨ ਹੈ ਇਸਦਾ ਤੇ ਕੁਝ ਲੋਕਾਂ ਨੇ ਤਾਂ ਐਸਾ ਅਰਥ ਸਮਝਿਆ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਅਕਾਲ ਪੁਰਖ ਦੀ ਇਸਤਰੀ ਰੂਪ ਹੋ ਕੇ ਤੇ ਬਾਣੀ ਉਚਾਰਨ ਕੀਤੀ ਤੇ ਇਸ ਗੱਲ ਦਾ ਤਾਂ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਖੰਡਣ ਕਿ ਇਹ ਵਾਚਕ ਪਹਿਲਾ ਇਸਤਰੀ ਦਾ ਵਾਚਕ ਨਹੀਂ ਉਹਨਾਂ ਦੇ ਟੀਕੇ ਜਿਵੇਂ ਪੜ੍ਹ ਸਕਦੇ ਪਰ ਉਹਨਾਂ ਨੇ ਨਾ ਤਾਂ ਕਿਹਾ ਵੀ ਮਹੱਲਾ ਉਚਾਰਨ ਕਰੋ ਉਹਨਾਂ ਨੇ ਇੱਕ ਬਾਣੀ ਦੀਆਂ ਕੁਝ ਤੁਕਾਂ ਲਿਖ ਕੇ ਕਹਿ ਦਿੱਤਾ ਵੀ ਜਿਵੇਂ ਇਹਨਾਂ ਨੂੰ ਬੋਲਦੇ ਹੋ ਐਂ ਬੋਲੋ ਜਿੱਥੇ ਉਹ ਮਹਿਲਾ ਸ਼ਬਦ ਲੈਂਦੇ ਆ ਅਰਥ ਯੁਗਤੀ ਨਾਲ ਸਮਝਾਇਆ ਸਿੱਧੇ ਤੌਰ 'ਤੇ ਨਹੀਂ ਕਿਹਾ ਪ੍ਰੋਫੈਸਰ ਸਾਹਿਬ ਸਿੰਘ ਮੈਂ ਉਹ ਅੱਖਰ ਦੇਖੇ ਉਹਨਾਂ ਤੇ ਹੁਣ ਬਾਤ ਹੁੰਦੀ ਹੈ ਇੱਕ ਹੁੰਦੀ ਹੈ ਪਰੰਪਰਾ ਇਹ ਦੂਸਰੀ ਬਾਤ ਹੁੰਦੀ ਹੈ ਦਲੀਲ ਇੱਕ ਤਾਂ ਪਰੰਪਰਾ ਦੇ ਅਨੁਸਾਰ ਜਿਹੜੀ ਚਲੀ ਆ ਰਹੀ ਹੈ ਬਾਤ ਉਹਦਾ ਅਸੀਂ ਕਦੇ ਵੀ ਵਿਰੋਧ ਨਹੀਂ ਕਰ ਪਰੰਪਰਾ ਸਾਡੇ ਵੱਡਿਆਂ 'ਤੇ ਚੱਲੀ ਹੈ ਪਰੰਪਰਾ ਦਾ ਕਿਸੇ ਇੱਕ ਬੰਦੇ ਦੇ ਕੋਲ ਅਧਿਕਾਰ ਨਹੀਂ ਹੈ ਵੀ ਉਹ ਪਰੰਪਰਾ ਨੂੰ ਬਦਲੇ ਇਸ ਕਰਕੇ ਪਰੰਪਰਾ ਦੇ ਅਨੁਸਾਰ ਵੀ ਇਹਦਾ ਉਚਾਰਨ ਮਹੱਲਾ ਹੈ ਮਹਿਲਾ ਨਹੀਂ ਹੈ ਔਰ ਉਸ ਦਾ ਸਬੂਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਆਪਣੀ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਜਿਸ ਢੰਗ ਦੇ ਨਾਲ ਸ਼ਬਦ ਸਨ ਉਹ ਪਰੰਪਰਾ ਬਣ ਗਏ ਗੁਰੂ ਸਾਹਿਬ ਜਿਵੇਂ ਉਚਾਰਦੇ ਸੀ ਇਹਨਾਂ ਸ਼ਬਦਾਂ ਨੂੰ ਉਹ ਸਿੱਖਾਂ ਦੇ ਅੰਦਰ ਪਰੰਪਰਾ ਸ਼ੁਰੂ ਹੋ ਗਈ ਉਹਦੇ 'ਚ ਸੰਪਰਦਾ ਦੇ ਅੰਦਰ ਭਾਵੇਂ ਉਹ ਦਮਦਮੀ ਟਕਸਾਲ ਦੀ ਦੂਸਰੀ ਜਿਹੜੀ ਸ਼ਾਖਾ ਹੈ ਅੰਮ੍ਰਿਤਸਰ ਸਾਹਿਬ ਗਿਆਨੀਆਂ ਦੀ ਸੰਪਰਦਾ ਚੱਲੀ ਭਾਵੇਂ ਅੰਮ੍ਰਿਤਸਰ ਸੰਪਰਦਾ ਹੈ ਔਰ ਭਾਵੇਂ ਦਮਦਮੀ ਟਕਸਾਲ ਭਾਵੇਂ ਨਿਹੰਗ ਸਿੰਘ ਸੰਪਰਦਾ ਹੈ ਭਾਵੇਂ ਨਿਰਮਲ ਸੰਪਰਦਾ ਹੈ ਭਾਵੇਂ ਉਦਾਸੀਨ ਸੰਪਰਦਾ ਹੈ ਇਹ ਸਾਰੀਆਂ ਸੰਪਰਦਾਵਾਂ ਦੇ ਅੰਦਰ ਇਸ ਨੂੰ ਮਹੱਲਾ ਹੀ ਉਚਾਰਨ ਕੀਤਾ ਜਾਂਦਾ ਔਰ ਇਸ ਤੋਂ ਵੀ ਹੋਰ ਇੱਕ ਬੜੀ ਅਸਰਦਾਰ ਗੱਲ ਹੈ ਮੈਂ ਦੁਬਾਰੇ ਲੱਭਣ ਦਾ ਯਤਨ ਕਰਦਾ ਇੱਕ ਸਿੰਘ ਸਾਹਿਬਾਨਾਂ ਨੂੰ ਕੁਝ ਪ੍ਰੇਮੀਆਂ ਨੇ ਚਿੱਠੀ ਲਿਖੀ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਰਿਮੰਦਰ ਸਾਹਿਬ ਇਹ ਜੀ ਕੁਝ ਸਮੇਂ ਤੋਂ ਕੁਝ ਲੋਕ ਇਸ ਦਾ ਉਚਾਰਨ ਮਹਿਲਾ ਕਰਨ ਲੱਗਦੇ ਹੈ ਤੇ ਸਿੰਘ ਸਾਹਿਬਾਨ ਇਹਦਾ ਨਿਰਣਾ ਦੇਣ ਕਿ ਆਹ ਮਹਿਲਾ ਸ਼ੁੱਧ ਹੈ ਜਾਂ ਮਹੱਲਾ ਇਹ ਅੱਜ ਵੀ ਚਿੱਠੀ ਰਿਕਾਰਡ 'ਚ ਪਈ ਹੈ ਉੱਥੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨਾਂ ਨੇ ਆਪਣਾ ਫੈਸਲਾ ਦਿੱਤਾ ਵੀ ਬਾਬਾ ਬੁੱਢਾ ਸਾਹਿਬ ਹੈੱਡ ਗ੍ਰੰਥੀ ਪਹਿਲੇ ਸਨ ਹਰਿਮੰਦਰ ਸਾਹਿਬ ਦੇ ਉਦੋਂ ਤੋਂ ਲੈ ਕੇ ਅੱਜ ਤੱਕ ਕਦੇ ਵੀ ਹਰਿਮੰਦਰ ਸਾਹਿਬ ਦੀ ਆਵਾਜ਼ 'ਚ ਮਹਿਲਾ ਸ਼ਬਦ ਨਹੀਂ ਉਚਾਰਨ ਕੀਤਾ ਗਿਆ ਇਸ ਕਰਕੇ ਇਸ ਨੂੰ ਪਰੰਪਰਾ ਨੂੰ ਤੋੜਿਆ ਨਾ ਜਾਏ ਮਹਿਲਾ ਹੀ ਉਚਾਰਨ ਕੀਤੇ ਪਰ ਫਿਰ ਵੀ ਦੋ ਤੇ ਦੋ ਜਿਹੜੇ ਦੋ ਤੇ ਦੋ ਹੁੰਦੇ ਤਾਂ ਚਾਰ ਨ ਪਰ ਦੋ ਦੁਣੀ ਦੋ ਕਹਿੰਦੇ ਅਸੀਂ ਪੰਜ ਕਰਕੇ ਦਿਖਾ ਸਕਦੇ ਹਾਂ ਵੀ ਸਾਡੇ ਕੋਲ ਦਿਮਾਗ ਦੀ ਕੋਈ ਸ਼ਕਤੀ ਹੈ ਕਿ ਜਦੋਂ ਇਸ ਨੂੰ ਅਸੀਂ ਵਿਦਵਤਾ ਦੇ ਪੱਖ ਤੋਂ ਸ਼ਬਦ ਨੂੰ ਲਵਾਂਗੇ ਤਾਂ ਇਹ ਦੋ ਵਿਦਿਆ ਦੀਆਂ ਪਰੰਪਰਾ ਸਾਡੇ ਸਾਹਮਣੇ ਆਉਣਗੀਆਂ ਇੱਕ ਤਾਂ ਇਹ ਕਿ ਇਹ ਜਿਹੜੀ ਪੁਰਾਣੀ ਭਾਸ਼ਾ ਹੈ ਉਹ ਸੰਸਕ੍ਰਿਤ ਦੂਸਰੀ ਹੈ ਉਹ ਚਲੋ ਸਾਡੇ ਦੇਸ਼ ਦੇ ਅੰਦਰ ਵਰਤੀ ਜਾਂਦੀ ਸੀ ਦੂਸਰੀ ਹੈ ਜੋ ਅਰਬ ਕੰਟਰੀਆਂ ਦੇ ਅੰਦਰ ਅੱਜ ਵੀ ਬੋਲੀ ਜਾਂਦੀ ਹੈ ਇਹ ਉਹ ਅਰਬੀ ਭਾਸ਼ਾ ਤੇ ਗੁਰੂ ਸਾਹਿਬ ਜੀ ਇਸ ਪਰੰਪਰਾ ਨੂੰ ਕਿੰਨਾ ਸੁੰਦਰ ਔਰ ਕਿੰਨਾ ਨਿਗਰ ਸਮਝਿਆ ਜਾਏਗਾ ਕਿ ਇਹਦਾ ਅਰਥ ਦਾ ਅਰਥ ਭਾਵੇਂ ਅਰਬੀ ਦੀ ਭਾਸ਼ਾ ਅਨੁਸਾਰ ਕਰ ਲਓ ਬੰਦੇ ਸਹੀ ਢੂ ਔਰ ਭਾਵੇਂ ਸੰਸਕ੍ਰਿਤ ਅਨੁਸਾਰ ਕਰ ਲਓ ਅਰਥ ਸਹੀ ਹੈ। ਅਰਬੀ ਭਾਸ਼ਾ ਦੇ ਅੰਦਰ ਮਹੱਲੇ ਦਾ ਅਰਥ ਪਾਤਸ਼ਾਹ ਹੈ ਕਿ ਆਪਾਂ ਕਹਿ ਸਕਦੇ ਹਾਂ ਗੁਰੂ ਨਾਨਕ ਸਾਹਿਬ ਜੀ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਜਾਂ ਦੂਜੇ ਪਾਤਸ਼ਾਹ ਤੀਜੇ ਪਾਤਸ਼ਾਹ ਦਸ ਪਾਤਸ਼ਾਹ ਹੀ ਮੰਨਦੇ ਆ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਅੱਛਾ ਦੂਸਰਾ ਹੈ ਇਸ ਨੂੰ ਕਹਿੰਦੇ ਹੈ ਸੰਸਕ੍ਰਿਤ ਵਿੱਚ ਸਰੂਪ ਕੋਈ ਫਰਕ ਨਹੀਂ ਪੈਣ ਚੱਲੇ ਅਰਥ ਨੂੰ ਗੁਰੂ ਨਾਨਕ ਪਹਿਲਾ ਸਰੂਪ ਹੈ ਗੁਰੂ ਅੰਗਦ ਸਾਹਿਬ ਜੀ ਦੂਜਾ ਸਰੂਪ ਮਹੱਲਾ ਦੂਜਾ ਹੋ ਗਿਆ ਦੂਜਾ ਸਰੂਪ ਹੋ ਗਿਆ ਸੰਸਕ੍ਰਿਤ ਅਨੁਸਾਰ ਵੀ ਇਹਦਾ ਸਹੀ ਅਰਥ ਤੋਂ ਕਹੇਗਾ। ਫਿਰ ਵੀ ਸਾਡੇ ਵੀਰ ਜਿਨ੍ਹਾਂ ਨੇ ਜਿੱਦ ਫੜੀ ਹੋਈ ਹੈ ਇਹਦਾ ਤਾਂ ਕੋਈ ਇਲਾਜ ਹੋ ਨਹੀਂ ਸਕਦਾ। ਇਸ ਤੋਂ ਬਾਅਦ ਹੋਰ ਕਹਿਣ ਨੂੰ ਕੁਛ ਹੈ ਨਹੀਂ ਮੇਰੇ ਕੋਲ ਕਿ ਹਰਿਮੰਦਰ ਸਾਹਿਬ ਦੀ ਆਵਾਜ਼ ਤੋਂ ਵੱਡੀ ਕੇਂਦਰੀ ਸਥਾਨ ਹੈ ਸਾਡਾ ਕੋਈ ਕੱਲ੍ਹ ਨੂੰ ਮਨਮਤ ਅਨੁਸਾਰ ਉੱਥੇ ਬਦਲੇ ਤਾਂ ਦੇਣਦਾਰ ਗੁਰੂ ਦਾ ਬਣੇਗਾ। ਬਾਬਾ ਬੁੱਢਾ ਸਾਹਿਬ ਤੋਂ ਲਾ ਕੇ ਅੱਜ ਤੱਕ ਅੱਜ ਦੇ ਹੈੱਡ ਗ੍ਰੰਥੀ ਸਾਹਿਬ ਨੂੰ ਪੁੱਛ ਸਕਦੇ ਹੋ ਆਪ ਜੀ ਫੋਨ ਕਰਕੇ ਕਿ ਭਾਈ ਜਸਵਿੰਦਰ ਸਿੰਘ ਜੀ ਇਹਦਾ ਉਚਾਰਨ ਮਹੱਲਾ ਜਾਂ ਮਹੱਲਾ ਦੱਸ ਦੇਣਗੇ ਕੋਈ ਐਸੀ ਬਾਤ। ਗੁਰੂ ਕਿਰਪਾ ਕਰੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਪੁੱਛ ਲਓ ਉਹ ਵੀ ਦੱਸ ਦੇਣਗੇ। ਫਿਰ ਵੀ ਜੇ ਕਿਸੇ ਦੀ ਅਕਲ ਆਪਣੀ ਤਖਤਾਂ ਦੇ ਜਥੇਦਾਰਾਂ ਤੋਂ ਵੱਡੀ ਹੈ ਤਾਂ ਮੈਂ ਇਹਦੇ ਬਾਰੇ ਕੁਛ ਕਹਿ ਨਹੀਂ ਸਕਦਾ ਕਿ ਇਹਦਾ ਉਚਾਰਨ ਮਾਈ ਭਾਈ ਨੇ ਜਦੋਂ ਵੀ ਕਰਨਾ ਹੈ ਮਹਿਲਾ ਨਹੀਂ ਮਹੱਲਾ ਕਰਨਾ ਇਹ ਸਮਝਣਾ ਹੈ ਉਸ ਬਾਤ ਨੂੰ। ਅਤੇ ਜੇ ਗਲਤੀ ਦੇ ਕਾਰਨ ਜਾਂ ਫਿਰ ਕੋਈ ਨਵੀਂ ਪਰੰਪਰਾ ਸ਼ੁਰੂ ਕਰਨ ਵਾਸਤੇ ਜਾਂ ਇਉਂ ਸਮਝੋ ਕੋਈ ਨਵੀਂ ਦੁਬਧਾ ਪਾਉਣ ਵਾਸਤੇ ਗੱਲ ਸ਼ੁਰੂ ਹੋ ਗਈ ਇਹਨਾਂ 'ਚ ਕੋਈ ਵੀ ਹੋ ਸਕਦੀ ਹੈ ਪਰ ਪਰੰਪਰਾ ਵੀ ਨਹੀਂ ਹੈ ਔਰ ਵਿੱਦਿਅਕ ਪੱਖ ਵੀ ਨਹੀਂ ਹੈ। ਸਲੋਕ ਮਹੱਲਾ ਪਹਿਲਾ ਇਹ ਤਾਂ ਹੋ ਗਿਆ। ਇਸ ਤੋਂ ਅੱਗੇ ਮਹਾਰਾਜ ਕਹਿੰਦੇ ਹੈ ਭਾਈ ਸਾਹਿਬ ਜੀ ਉਚਾਰਨ ਕਰਨਗੇ ਪੰਕਤੀ ਇੱਥੋਂ ਇਹਦੇ ਅਸਰਮ ਹੁੰਦੇ ਹਨ।
ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ
ਵੀ ਪਹਿਲਾਂ ਤਾਂ ਸੰਸਾਰ ਨੂੰ ਸਮਝ ਲਈਏ ਕੀ ਹੈ ਸੰਸਾਰ ਦੇ ਅਰਥ ਕੀ ਹਨ ਸੰਸਾਰ ਦੀ ਪਰਿਭਾਸ਼ਾ ਕੀ ਹੈ ਤੇ ਜਿਹੜਾ ਸੱਸਾ ਪਿਛਲਾ ਹੈ ਵਿਚਾਲੜਾ ਦੋ ਸੱਸੇ ਨਾ ਸੰਸਾਰ ਇੱਥੇ ਰਾਰਾ ਹੈ ਜਿਹੜਾ ਸੱਸਿਆ ਰਾਰੇ ਦੇ ਵਿਚਾਲੇ ਸੱਸਾ ਹੈ ਇਸ ਨੂੰ ਕੰਨਾ ਲੱਗਿਆ ਹੋਇਆ ਇਸ ਕੰਨੇ ਦੇ ਵਿੱਚੋਂ ਵਿਆਕਰਨ ਅਨੁਸਾਰ ਆਪਾਂ ਆੜਾ ਮੰਨ ਲਈਏ ਵਿਆਕਰਨ ਦੀ ਰੀਤ ਹੈ ਇਹ ਇਹ ਬਣ ਜਾਏਗਾ ਆਰ ਇਹ ਗਾਹਾਂ ਜਿਹੜਾ ਰਾਰਾ ਹੈ ਸਵੈਵਰਣੀ ਅੱਖਰਾਂ ਦੇ ਅਨੁਸਾਰ ਇਹਦਾ ਬਣ ਜਾਏਗਾ ਆਲ ਆਲ ਦਾ ਅਰਥ ਹੁੰਦਾ ਹੈ ਘਰ ਤੇ ਹੁਣ ਅਰਥ ਸਪਸ਼ਟ ਹੋਇਆ ਇਸ ਸੰਸਿਆਂ ਦਾ ਜੋ ਘਰ ਹੈ ਸੰਸਾ ਜਮਾ ਆਲ ਸੰਸਾਰ ਸੰਸਿਆਂ ਦਾ ਘਰ ਸੰਸਾਰ ਹੋਰ ਕੀ ਹੈ ਸੰਸਿਆਂ ਦਾ ਗਮਾਂ ਦਾ ਇਕਰਾਂ ਦਾ ਘਰ ਸੰਸਾਰ ਚ ਹੋਰ ਤੋਂ ਕੁਛ ਨਹੀਂ ਸੰਸਿਆਂ ਦਾ ਘਰ ਹੈ ਹਰ ਜੀਵ ਦੇ ਅੰਦਰ ਸੰਸਿਆਂ ਦਾ ਭਰਿਆ ਹੋਇਆ ਹੈ ਜਿੰਨੀ ਦੇਰ ਤੱਕ ਸੰਸਿਆਂ ਵਿੱਚ ਹੈ ਉਨੀ ਦੇਰ ਤੱਕ ਸੰਸਾਰ ਵਿੱਚ ਵਸ ਰਿਹਾ ਔਰ ਜਿਸ ਵੇਲੇ ਬਿਰਤੀ ਸੰਸਿਆਂ ਤੋਂ ਉੱਪਰ ਉੱਠ ਗਈ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਉੱਪਰ ਉੱਠ ਖੜਿਆ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵੈ ਭਾਈ ਗੁਰਦਾਸ ਐਸਾ ਕਥਨ ਕਰਦੇ ਤੇ ਇਹ ਤਾਂ ਹੋਇਆ ਸੰਸਾਰ ਦਾ ਇਹ ਸੰਸਿਆਂ ਦਾ ਘਰ ਤੇ ਹੁਣ ਦੁੱਖ ਦੀ ਬਾਤ ਤੇ ਜੀਵ ਹੈ ਜਿਹੜਾ ਦੁੱਖ ਵਿੱਚ ਜੰਮਣ ਇਹਦਾ ਜਿਹੜਾ ਜਨਮ ਹੋਇਆ ਹੈ ਜੀਵ ਦਾ ਜਦੋਂ ਵੀ ਆਹ ਜਿਹੜਾ ਸਰੀਰ ਆਪਾਂ ਨੂੰ ਮਿਲਿਆ ਹੈ ਨਾ ਸਰੀਰ ਨੂੰ ਜਨਮ ਵੇਲੇ ਜਿਹੜਾ ਦੁੱਖ ਪ੍ਰਾਪਤ ਹੁੰਦਾ ਹੈ ਇਹ ਹੈ ਤਾਂ ਅਸੀਮਤ ਵਿਆਖਿਆ ਤਾਂ ਕੋਈ ਨਹੀਂ ਉਹਦੀ ਜਨਮ ਦੇਣ ਵਾਲੀ ਮਾਂ ਨੂੰ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਜੋ ਦੁੱਖ ਉਹਨੂੰ ਹੁੰਦਾ ਹੈ ਉਹ ਤਾਂ ਵਰਣਨ ਕਰ ਸਕਦੀ ਹੈ ਪਰ ਫਿਰ ਵੀ ਦੁੱਖ ਦੀ ਵਿਆਖਿਆ ਤਾਂ ਕੋਈ ਕਿਹਾ ਜਾ ਸਕਦਾ ਵੀ ਬਹੁਤ ਤਕਲੀਫ ਹੈ ਤੇ ਜਿਸ ਵੇਲੇ ਪ੍ਰਸੂਤਾ ਦੀਆਂ ਵਾਯੂ ਪੀੜਾਂ ਦਿੰਦੀਆਂ ਹਨ ਤੇ ਬਹੁਤ ਸਾਰੀਆਂ ਇਸਤਰੀਆਂ ਦੀਆਂ ਜਾਨਾਂ ਗਈਆਂ ਹਨ ਜਣੇਪੇ ਦੇ ਵੇਲੇ ਦੁੱਖ ਹੈ ਪਰ ਇਸ ਤੋਂ ਹਜ਼ਾਰਾਂ ਗੁਣ ਜ਼ਿਆਦਾ ਦੁੱਖ ਜਨਮ ਲੈਣ ਵਾਲੇ ਨੂੰ ਹੈ। ਜਨਮ ਦਾ ਦੁੱਖ ਬੱਚਾ ਬੋਲ ਕੇ ਨਹੀਂ ਦੱਸ ਸਕਦਾ, ਪਰ ਇਸ ਪ੍ਰਕਾਰ ਦਾ ਦੁੱਖ ਹੈ ਜਿਵੇਂ ਸ਼ਿਕੰਜੇ ਦੇ ਵਿੱਚ ਤਾਰ ਜਿਹੜੀ ਆ ਉਹ ਖਿੱਚੀ ਜਾਂਦੀ ਹੈ, ਤੇ ਸਰੀਰ ਇਸ ਪ੍ਰਕਾਰ ਖਿੱਚਿਆ ਜਾਂਦਾ ਹੈ। ਇਸ ਕਰਕੇ ਜਨਮ ਵੇਲੇ ਵੀ ਬਹੁਤ ਵੱਡਾ ਦੁੱਖ ਹੈ, ਔਰ ਐਸੇ ਦੁੱਖ ਦੇ ਵਿੱਚ ਕਈ ਬੱਚੇ ਬੇਹੋਸ਼ ਹੋ ਜਾਂਦੇ ਹੈ, ਹੋਸ਼ ਨਹੀਂ ਰਹਿੰਦੇ। ਇਸ ਕਰਕੇ ਉਹਨਾਂ ਦੀ ਆਵਾਜ਼ ਰੋਣ ਦੀ ਨਹੀਂ ਆਉਂਦੀ ਉਸ ਕੰਮ ਦੇ ਵਿੱਚ, ਉਸ ਦੁੱਖ ਦੇ ਵਿੱਚ ਬਹੁਤ ਦੁੱਖ ਹੈ। ਜੰਮਣ ਮਰਨ ਕਾ ਵੱਡਾ ਵਿਛੋੜਾ, ਔਰ ਇਸ ਦੁੱਖ ਵਿੱਚ ਜੰਮਣ, ਜੀਵ ਦਾ ਜਨਮ ਜਿਹੜਾ ਹੋਇਆ ਹੈ ਉਹ ਦੁੱਖ ਵਿੱਚ। ਇਸ ਜੀਵਨ ਦੀ ਆਰੰਭ ਤਾਂ ਦੁੱਖ ਤੋਂ ਹੋਈ ਹੈ, ਔਰ ਹੈਰਾਨੀ ਦੀ ਬਾਤ ਹੈ ਉਹਦਾ ਅੰਤ ਵੀ ਦੁੱਖ ਵਿੱਚ ਹੀ ਹੋਇਆ। ਜੇ ਜੀਵਨ ਦੀ ਆਰੰਭ ਤਾਂ ਦੁੱਖ ਤੋਂ ਹੈ ਤਾਂ ਜੀਵਨ ਦੀ ਸਮਾਪਤੀ ਵੀ ਦੁੱਖ ਤੇ ਹੈ, ਔਰ ਜਿਸ ਵੇਲੇ ਮਰਨਾ ਹੁੰਦਾ ਹੈ ਤੇ ਉਸ ਦੁੱਖ ਨੂੰ ਵੀ ਵਰਣਨ ਨਹੀਂ ਕੀਤਾ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ, ਸੰਬੰਧੀ ਕੋਲ ਬੈਠੇ ਹੋਣਗੇ, ਵਰਣਨ ਨਹੀਂ ਕਰ ਸਕਦਾ। ਆਮ ਕਰਕੇ ਤਾਂ ਪ੍ਰਾਣ ਕੱਢਣ ਵਾਲੇ ਪਰਮੇਸ਼ੁਰ ਦੀ ਮਰਿਆਦਾ ਵਿੱਚ ਰਹਿਣ ਵਾਲੇ ਜਿਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਹੈ, ਸਭ ਤੋਂ ਪਹਿਲਾ ਕੰਮ ਹੁੰਦਾ ਹੈ ਕਿ ਇਹਦੀ ਆਵਾਜ਼ ਬੰਦ ਕਰ ਦਿੱਤੀ ਜਾਵੇ ਤਾਂ ਕਿ ਇਹ ਕਿਸੇ ਨੂੰ ਦੱਸ ਨਾ ਸਕੇ, ਜੋ ਜਮਦੂਤ ਸਾਹਮਣੇ ਦਿਸਦੇ ਆ ਉਹਨਾਂ ਦਾ ਇਹ ਵਿਆਖਿਆ ਨਾ ਕਰ ਸਕੇ, ਰੱਬੀ ਭੇਦ ਲੁਕਿਆ ਰਹੇ। ਬਹੁਤ ਔਖੀ ਗੱਲ, ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਠਿਨ ਦੂਤ, ਜਮ ਲੈਣਾ ਲੈਣ ਵਾਸਤੇ ਉਹ ਕਠਿਨ ਦੂਤ ਆ ਗਏ, ਵਿਆਖਿਆ ਨਹੀਂ ਕਰ ਸਕਦਾ। ਪਰ ਮੈਂ ਐਸਾ ਦੇਖਿਆ ਹੈ, ਇੱਕ ਗੁਰਵੰਤ ਸਿੰਘ ਨਾਮ ਦੇ ਜਿਹਨਾਂ ਦੇ ਨਾਲ ਮੇਰਾ ਸੁਨੇਹ ਸੀ, ਅੰਤ ਵੇਲੇ ਮੈਂ ਕੋਲ ਬੈਠਾ ਸੀ, ਹਸਪਤਾਲ ਚ ਮੌਤ ਹੋਈ ਸੀ ਪੀ ਜੀ ਆਈ, ਤੇ ਉਹਨੂੰ ਉਹਦੀ ਜ਼ਬਾਨ ਖੁੱਲੀ ਰਹਿ ਗਈ। ਕਿਤੇ ਕਿਤੇ ਐਸਾ ਹੁੰਦਾ ਵੀ ਜ਼ਬਾਨ ਖੁੱਲੀ ਰਹਿ ਗਈ, ਕਿਵੇਂ ਰਹਿ ਜਾਂਦੀ ਹੈ, ਕਿਉਂ ਰਹਿ ਜਾਂਦੀ ਹੈ, ਇਹਦਾ ਤਾਂ ਉੱਤਰ ਨਹੀਂ ਹੈ ਕਿਸੇ ਕੋਲ, ਪਰ ਕਿਸੇ ਕਿਸੇ ਦੀ ਜਮਦੂਤਾਂ ਦੇ ਕੋਲੋਂ ਇਹ ਗਲਤੀ ਸਮਝ ਲਓ ਜਾਂ ਕੀ ਹੈ ਰਹਿ ਜਾਂਦੀ ਹੈ। ਜਮਦੂਤ ਵੀ ਇੱਕ ਜੀਵ ਨਾ, ਉਹ ਜੇ ਇੱਥੇ ਦੀ ਪੁਲਿਸ ਗਲਤੀ ਕਰ ਸਕਦੀ ਉਹ ਵੀ ਗਲਤੀ ਕਰ ਲੈਂਦੇ ਆ, ਹੁਕਮ ਤਾਂ ਹੈ ਉਹਨਾਂ ਨੂੰ ਵੀ ਪਹਿਲਾਂ ਜ਼ਬਾਨ ਬੰਦ ਕਰੋ, ਪਰ ਜਿਸ ਵੇਲੇ ਕਿਸੇ ਦੀ ਜ਼ਬਾਨ ਖੁੱਲੀ ਰਹਿ ਜਾਏ ਤੇ ਦੋ ਤਰ੍ਹਾਂ ਦੇ ਵਿਅਕਤੀਆਂ ਦੀ ਗੱਲ ਪ੍ਰਗਟ ਹੈ। ਇੱਕ ਤਾਂ ਜਿਹੜੀਆਂ ਗੁਰਮੁਖ ਰੂਹਾਂ ਹਨ ਬੰਦਗੀ ਕਰਨ ਵਾਲੀਆਂ, ਅੰਤ ਵੇਲੇ ਉਹਨਾਂ ਦੀ ਜ਼ਬਾਨ ਖੁੱਲੀ ਹੈ, ਉਹਨਾਂ ਨੂੰ ਜਮਦੂਤ ਤਾਂ ਲੈਣ ਨਹੀਂ ਆ ਸਕਦੇ, ਜ਼ਬਾਨ ਖੁੱਲੀ ਹੈ, ਤੇ ਉਹ ਗੁਰਮੁਖ ਰੂਹਾਂ ਅੰਤ ਵੇਲੇ ਦੀ ਵਿਆਖਿਆ ਕਰ ਸਕਦੀਆਂ ਕਿਸੇ ਦੇ ਪੁੱਛਣ ਤੋਂ। ਐਸਾ ਵੀ ਹੋਇਆ, ਉਹ ਮੈਂ ਗੱਲ ਬਾਅਦ ਵਿੱਚ ਦੱਸਦਾ। ਗੁਰਵੰਤ ਸਿੰਘ ਦਾ ਸਕਾ ਭਰਾ ਅਜੀਤ ਸਿੰਘ, ਉਹ ਵੀ ਕੋਲ ਬੈਠਾ ਸੀ, ਤੇ ਐਮਰਜੈਂਸੀ ਰੂਮ ਦੇ ਅੰਦਰ ਭਾਈ ਸਾਹਿਬ ਦੀ ਗੁਰਵੰਤ ਸਿੰਘ, ਜਿੱਥੇ ਪੰਜ ਮਰੀਜ਼, ਪੰਜਾਂ ਦੇ ਸਰਾਣੇ, ਇੱਕ ਨਰਸ ਖੜੀ ਹਰ ਵੇਲੇ, ਔਰ ਉਸ ਪੰਜ ਮਰੀਜ਼ਾਂ ਦੇ ਕਮਰੇ ਦੇ ਵਿੱਚ ਇੱਕ ਡਾਕਟਰ ਹਰ ਵੇਲੇ ਮੌਜੂਦ, ਕਿਉਂਕਿ ਸੀਰੀਅਸ ਕੇਸ ਹੁੰਦੇ, ਤੇ ਸੰਬੰਧੀਆਂ ਨੂੰ ਇੱਕ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ, ਪਰ ਅਸੀਂ ਦੋ ਬੈਠੇ ਨਹੀਂ। ਉਹਨਾਂ ਨੇ ਕਿਹਾ ਵੀ ਚਲੋ ਕੋਈ ਬਾਤ ਨਹੀਂ ਹੈ, ਮੇਰਾ ਪਹਿਰਾਵਾ ਸਮਝ ਕੇ ਸਮਝ ਲਓ ਜਾਂ ਕੁਛ ਵੀ ਅਰਥ ਸਮਝ। ਗੁਰਬੰਤ ਸਿੰਘ ਨੂੰ ਮੈਂ ਪੁੱਛਿਆ, ਮੈਂ ਕਿਹਾ ਗੁਰਬੰਤ ਸਿੰਘ ਜੀ ਠੀਕ ਹੋ, ਖੋਜੀ ਹੈ, ਬੋਲ ਸਕਦੇ? ਫਿਰ ਮਾਰਿਆ, ਕਹਿੰਦਾ ਹਾਂ ਬੋਲਿਆ ਥੋੜ੍ਹਾ ਜਿਹਾ। ਪਹਿਲਾਂ ਤਾਂ ਕਹਿੰਦਾ ਮੇਰੇ ਮੂੰਹ ਦੇ ਵਿੱਚ ਕੁਛ ਖੂਨ ਦਾ ਲੋਥੜਾ ਜਿਹਾ ਫਸਿਆ, ਇਹ ਮੇਰੀ ਜ਼ਬਾਨ ਸਾਫ ਕਰ ਦਿਓ, ਤੇ ਉਹ ਸਾਫ ਕੀਤੀ ਉਹਦੇ ਚ। ਫਿਰ ਉਹ ਕਹਿੰਦਾ ਇਹ ਮੇਰੀ ਬੇਨਤੀ ਹੈ, ਤੁਸੀਂ ਦੋਨੇ ਬਾਹਰ ਚਲੇ ਜਾਓ। ਬਾਅਦ ਕੀ ਹੋ ਗਏ? ਇੰਨੀ ਮਾੜੀ ਹਾਲਤ ਹੈ ਵੀ ਉਸ ਵੇਲੇ ਤਾਂ ਜਿਹੜੇ ਦੂਰ ਹੁੰਦੇ ਆ ਲੋਕੀ ਉਹਨਾਂ ਨੂੰ ਬੁਲਾਉਂਦੇ ਆ ਮੇਰੇ ਕੋਲ ਆ ਜਾਓ, ਇਹ ਕੋਲ ਬੈਠਿਆਂ ਨੂੰ ਕਹਿੰਦਾ ਚਲੇ ਕਹਿੰਦਾ ਚਲੇ। ਮੈਂ ਕਿਹਾ ਕਿਉਂ ਕੀ ਤਕਲੀਫ ਹੈ ਸਾਡੇ ਕੋਲ ਬੈਠਿਆਂ, ਤੇਰੇ ਸੰਬੰਧੀ ਆ ਔਰ ਤੇਰੀ ਔਹਟ ਪੌਟ ਕਰ ਰਹੇ ਆ, ਤੇਰਾ ਸਰੀਰ ਇੱਥੇ ਲਿਆਂਦਾ ਹੈ, ਓਪਰੇਸ਼ਨ ਹੋ ਗਿਆ ਹੈ ਤੇ ਓਪਰੇਸ਼ਨ ਠੀਕ ਹੋ ਗਿਆ, ਹੁਣ ਤਾਂ ਠੀਕ ਹੈ ਤੂੰ, ਡਾਕਟਰ ਨੇ ਦੱਸ ਤਾ ਵੀ ਠੀਕ ਹੈ ਮਰੀਜ਼ ਤੁਹਾਡਾ। ਕਹਿੰਦਾ ਨਹੀਂ ਮੇਰਾ ਵਕਤ ਆ ਗਿਆ ਜਾਣ, ਕਿਰਪਾ ਕਰਨੀ ਹੈ ਸਾਰਿਆਂ ਤੇ ਖੜਾ ਵਕਤ, ਕਹਿੰਦਾ ਮੇਰਾ ਵਕਤ ਆ ਗਿਆ ਜਾਣ ਦਾ। ਉਸੇ ਵੇਲੇ ਮੇਰੇ ਦਿਮਾਗ ਨੇ ਥੋੜਾ ਜਿਹਾ ਕੰਮ ਕੀਤਾ ਵੀ ਜੰਮਣ ਵੇਲੇ ਦਾ ਜਿਹੜਾ ਦੁੱਖ ਹੈ ਉਹ ਤਾਂ ਉਸ ਵੇਲੇ ਬੱਚੇ ਦੇ ਕੋਲ ਜ਼ਬਾਨ ਹੀ ਨਹੀਂ ਹੈ ਦੱਸਣੀ, ਵੀ ਕਮ ਸੇ ਕਮ ਮਰਨ ਵੇਲੇ ਕਿਸੇ ਵਿਅਕਤੀ ਨੂੰ ਪਤਾ ਲੱਗਿਆ ਹੈ ਕਿ ਮੈਂ ਮਰ ਰਿਹਾ ਹਾਂ, ਇਹ ਕੁਛ ਅਹਿਮ ਘੜੀਆਂ ਹਨ, ਇਹ ਪਲ ਕੁਛ ਬਹੁਤ ਕੀਮਤੀ ਹਨ। ਮੈਂ ਪੁੱਛਿਆ ਮੈਂ ਕੁਲਵੰਤ ਸਿੰਘ ਜੀ ਦੱਸੋ ਤੁਹਾਨੂੰ ਲੈਣ ਵਾਸਤੇ ਆਇਆ ਕੋਈ, ਇਹ ਜ਼ਿੰਦਗੀ 'ਚ ਵਰਤੀ ਹੋਈ ਗੱਲ ਹੰਢਾਈ ਹੋਈ ਕਹਿਣ ਲੱਗਿਆ ਉੱਥੇ, ਤੁਹਾਨੂੰ ਲੈਣ ਆਇਆ ਕੋਈ? ਕਹਿੰਦੇ ਹਾਂ ਲੈਣ ਆਇਆ। ਮੈਂ ਕਿਹਾ ਫਿਰ ਤੁਸੀਂ ਜੇ ਤੁਹਾਨੂੰ ਲੈਣ ਵਾਸਤੇ ਆ ਗਏ ਹੈ ਤੁਸੀਂ ਸਾਡੇ ਸਾਨੂੰ ਕਾਹਦੇ ਲਈ ਬਾਹਰ ਭੇਜਦੇ ਹੋ? ਕਹਿੰਦੇ ਬਾਤ ਇਹ ਹੈ ਵੀ ਲੜਾਈ ਹੋ ਜਾਣੀ ਹੈ। ਉਹਦੇ ਭਰਾ ਨੇ ਤਾਂ ਸੋਚਿਆ ਵੀ ਦਿਮਾਗ ਚੱਲ ਗਿਆ ਇਹਦਾ, ਹਸਪਤਾਲ 'ਚ ਪਿਆ ਲੜਾਈ ਦੀਆਂ ਗੱਲਾਂ ਕਰਦਾ। ਮੈਂ ਕਿਹਾ ਗੁਰਬੰਧ ਸਿੰਘ ਕਿਉਂ ਕਿਹਦੇ ਨਾਲ ਲੜਾਈ ਹੋ ਜਾਣੀ ਹੈ? ਕਹਿੰਦਾ ਜਿਹੜੇ ਮੈਨੂੰ ਲੈਣ ਆਏ ਨੇ, ਤੁਸੀਂ ਕਹੋਗੇ ਵੀ ਅਸੀਂ ਜਾਣ ਨਹੀਂ ਦੇਣਾ ਸਾਡਾ, ਵੀ ਉਹਨਾਂ ਨੇ ਛੱਡਣਾ ਨਹੀਂ ਮੈਨੂੰ ਲੈ ਜਾਣਾ। ਉਹਨਾਂ ਦੇ ਹੱਥਾਂ ਵਿੱਚ ਸੋਟੇ ਨੇ, ਇਹ ਸ਼ਬਦ ਹੈ, ਸੋਟਾ ਸ਼ਬਦ ਬੋਲਿਆ ਸੀ ਉਹ ਡਾਂਗਾਂ ਕਹਿੰਦਾ ਸੋਟੀਆਂ ਕਹਿੰਦਾ ਮੈਂ, ਕਹਿੰਦਾ ਇਹਨਾਂ ਦੇ ਹੱਥਾਂ ਵਿੱਚ ਸੋਟੇ ਨੇ ਤੇ ਤੁਸੀਂ ਖਾਲੀ ਹੱਥ ਹੋ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ, ਇਹ ਵਕਤ ਤਾਂ ਸਾਰਿਆਂ ਤੇ ਖੜਾ ਹੈ, ਉਹ ਲਿਜਾਣਗੇ ਤੁਸੀਂ ਝਗੜਾ ਕਰੋਗੇ। ਜੀਤ ਸਿੰਘ ਦੀਆਂ ਅੱਖਾਂ ਵੀ ਭਰ ਆਈਆਂ ਤੇ ਮੇਰੀਆਂ ਵੀ, ਸੱਚੇ ਪਾਤਸ਼ਾਹ ਅੰਤ ਵੇਲਾ ਇੰਨਾ ਦੁਖਦਾਈ ਹੈ, ਵਾਹਿਗੁਰੂ ਤੂੰ ਹੀ ਕਿਰਪਾ ਕਰੇ, ਤੇਰਾ ਨਾਮ ਇਸ ਕਰਕੇ ਜਪੀਦਾ ਹੈ ਵੇਲਾ ਸੌਖਾ ਹੋਵੇ, ਪਹਿਲਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ, ਪਹਿਲਾ ਮਰਨਾ ਸੌਖਾ ਹੋ ਜਾਏ। ਜੀਵਨ ਭਰ ਅਸੀਂ ਮਰਨੇ ਨੂੰ ਤਾਂ ਸੌਖਾ ਕਰਦੇ, ਜੰਮਣਾ ਤਾਂ ਅਸੀਂ ਸੌਖਾ ਨਹੀਂ ਕਰ ਸਕਦੇ, ਉਹ ਤਾਂ ਦੁੱਖ ਮਿਲ ਗਿਆ, ਚਲੋ ਉਹ ਦੁੱਖ ਭੁੱਲ ਵੀ ਗਿਆ ਜੀਵਨ ਨੂੰ, ਪਰ ਜਿਹੜਾ ਦੁੱਖ ਸਿਰ ਤੇ ਖੜਾ ਹੈ ਇਹ ਤੇ ਤਾਂ ਘਬਰਾਉਣਾ ਚਾਹੀਦਾ, ਇਹਦੇ ਲਈ ਤਾਂ ਕੋਈ ਇੰਤਜ਼ਾਮ ਕਰਨਾ ਚਾਹੀਦਾ। ਇਹਦੇ ਲਈ ਇੱਕੋ ਹੀ ਬਾਤ ਹੈ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਸੌਖਾ ਮਰਨਾ ਹੋਏ। ਇਸ ਕਰਕੇ ਸਾਧ ਸਿੰਘ ਜੀ ਥੋੜੇ ਸਮੇਂ ਤੋਂ ਬਾਅਦ ਫਿਰ ਮੈਂ ਉਹਨੂੰ ਇੱਕ ਗੱਲ ਹੋਰ ਪੁੱਛੀ, ਇਹ ਇਕੱਲੇ ਤੈਨੂੰ ਹੀ ਲੈਣ ਆਏ ਆ? ਕਹਿੰਦਾ ਨਹੀਂ, ਬਾਹਰ ਤੰਬੂ ਲੱਗਿਆ ਹੋਇਆ, ਫੜ ਫੜ ਕੇ ਉਹਦੇ ਚ ਡੱਕੀ ਜਾਂਦੇ ਆ, ਡੱਕੀ ਸ਼ਬਦ ਯੂਜ਼ ਕੀਤਾ। ਇਹ ਭੁੱਲ ਜਾਓ, ਜਿਹੜੇ ਲੋਕ ਨਾਸਤ ਕਹਿੰਦੇ ਆ ਨਾ, ਉਹ ਲਓ ਜੀ ਕੁਛ ਨੀ ਤਾਂ ਸਾਧਾਂ ਦੀਆਂ ਐਵੇਂ ਗ੍ਰੰਥਾਂ ਵਾਲਿਆਂ ਦੀਆਂ ਕਹਾਣੀਆਂ ਬਣਾਈਆਂ, ਕੋਈ ਨੀ ਵਕਤ ਆਉਣ ਦੇ ਤੈਨੂੰ ਖੁਦ ਪਤਾ ਲੱਗੂਗਾ, ਤੂੰ ਦੱਸ ਵੀ ਨਹੀਂ ਸਕੇਗਾ ਵੀ ਕਹਾਣੀਆਂ ਨੂੰ ਸੱਚ ਹੈ ਜਾਂ ਗੁਰੂ ਨਾਨਕ ਸਾਹਿਬ ਮਿੱਥਿਆ ਵਚਨ ਕਰ ਦਿੰਦੇ। ਸੱਚਾ ਪਾਤਸ਼ਾਹ ਬੋਲਦਾ ਪੌੜੀ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ, ਤੇਰਾ ਸਰੀਰ ਤਾਂ ਭਸਮ ਹੋ ਜਾਏਗਾ, ਇਹਦੀ ਤਾਂ ਮੜੀ ਬਣ ਜਾਏਗੀ। ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ, ਕੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀ ਹੈ, ਬਹਿਲੇਖਾ ਕਰ ਸਮਝਾਇਆ, ਹੋ ਨਾ ਹੋ ਵੀ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਇਹ ਤਾਂ ਹੋਣ ਲੇਖ, ਨਾਨਕ ਆਖੇ ਰੇ ਮਨਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਤਲਬਾ ਪੌਸਨ ਆਖੀਆਂ ਬਾਕੀ ਜਿਨ੍ਹਾਂ ਰਹੀ, ਅਜਲਾ ਈਰ ਫਰੇਸਤਾ। ਅੰਤ ਨੂੰ ਉਸਾਸ ਜੀ ਆਉਣਾ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਣ ਇੱਥੇ ਕਹਿੰਦੇ ਦੁੱਖ ਵਿੱਚ ਜੰਮਣ, ਦੁੱਖ ਮਰਨ, ਮਰਨ ਦੇ ਵਿੱਚ ਵੀ ਬਹੁਤ ਵੱਡਾ ਦੁੱਖ ਹੈ। ਦੁੱਖ ਵਰਤਨ ਸੰਸਾਰ, ਜੰਮਣ ਤੋਂ ਲੈ ਕੇ ਮਰਨ ਤੱਕ ਫਿਰ ਇੱਕ ਹਿੱਸਾ ਤਾਂ ਹੋ ਗਿਆ ਜੰਮਣ ਦਾ, ਇੱਕ ਹਿੱਸਾ ਹੋ ਗਿਆ ਮਰਨ ਦਾ, ਤੇ ਇੱਕ ਹਿੱਸਾ ਵਿਚਾਲੇ ਆ ਗਿਆ ਦੋਨਾਂ ਦੇ ਜੀਵਨ ਜੀਵਨ ਦੀ ਅਰੱਭਤਾ ਤੋਂ ਲੈ ਕੇ ਜੀਵਨ ਦੇ ਅੰਤ ਵੇਲੇ ਤੱਕ ਜਿਹੜਾ ਵਿਚਾਲੇ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਵੀ ਦੁੱਖਾਂ ਦਾ ਭਰਿਆ ਹੋਇਆ ਹੀ ਹੈ। ਦੁੱਖ ਵਰਤਨ ਸੰਸਾਰ ਤੇ ਉਹਦੇ ਵਿੱਚ ਵੀ ਦੁੱਖਾਂ ਚ ਹੀ ਵਰਤਦਾ ਰਿਹਾ। ਕਦੇ ਮਾਤਾ ਪਿਤਾ ਤੋਂ ਦੁੱਖ ਮਿਲ ਗਿਆ, ਕਦੇ ਭਰਾਵਾਂ ਤੋਂ ਭੈਣਾਂ ਤੋਂ ਮਿਲ ਗਿਆ, ਕਦੀ ਔਲਾਦ ਤੋਂ ਮਿਲ ਗਿਆ ਗਿਆ, ਕਦੀ ਪਤੀ ਪਤਨੀ ਦੇ ਸਰੂਪ ਦੇ ਦੁੱਖ ਮਿਲ ਗਿਆ, ਕਦੀ ਮਿੱਤਰਾਂ ਤੋਂ, ਕਦੀ ਗੁਆਂਢੀਆਂ ਤੋਂ, ਪਤਾ ਨੀ ਕਿੱਥੋਂ ਕਿੱਥੋਂ ਮਿਲਦਾ ਰਿਹਾ। ਔਰ ਕਦੇ ਕਦੇ ਇਹਨਾਂ ਸਾਰਿਆਂ ਤੋਂ ਨੀ ਮਿਲਿਆ ਤਾਂ ਬਿਮਾਰੀਆਂ ਤੋਂ ਮਿਲ ਗਿਆ। ਦੁੱਖ ਤਾਂ ਦੁੱਖ ਹੀ ਹੈ, ਕਿੱਥੋਂ ਆਇਆ ਦੁੱਖ, ਇਹ ਤੋਂ ਕੀ ਲੈਣਾ, ਦੁੱਖ ਹੈ ਆਇਆ। ਸੋ ਇਸ ਕਰਕੇ ਮਹਾਰਾਜ ਸਾਹਿਬ ਇਸ ਸ਼ਬਦ ਵਿੱਚ ਕਹਿੰਦੇ ਆ, ਦੁੱਖ ਵਿੱਚ ਜਨਮ, ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਨ ਸੰਸਾਰ, ਇਹ ਸੰਸਾਰ ਦੀ ਦਸ਼ਾ ਹੈ।
ਦੁੱਖ ਦੁੱਖ ਅੱਗਾ ਆਖੀਆ ਪੜ ਪੜ ਕਰੇ ਪੁਕਾਰ।
ਤੇ ਇਸ ਦੇ ਨਾਲ ਸਾਧ ਜੀ ਜਿਹੜੀ ਦੂਸਰੀ ਬਾਤ ਰਹਿ ਗਈ ਸੀ, ਜਿਹਨਾਂ ਦਾ ਸਹਿਲਾ ਮਰਨਾ ਹੋਵੇ, ਉਹਦੇ ਚ ਘੱਟੋ ਘੱਟ 8-10 ਗੁਰਮੁਖਾਂ ਦੀਆਂ ਤਾਂ ਕਹਾਣੀਆਂ, ਇੱਕ ਸਰਦਾਰ ਕਿਰਪਾਲ ਸਿੰਘ ਦਸੰਦਾ ਸਾਲ ਦੇ ਹੋਇਆ, ਸਰਦਾਰ ਬਹੁਤ ਵੱਡੀ ਜ਼ਮੀਨ ਦਾ ਮਾਲਕ ਸੀ, 4000 ਵੀਘੇ ਜ਼ਮੀਨ ਉਹਨਾਂ ਦੀ ਪੂਰਵਾਂ ਦੀ ਸੀ, ਪਿੰਡ ਆਉਂਦੇ ਸੀ ਵਿੱਚ। ਪਰ ਸਰਦਾਰ ਬਾਣੀ ਕਿੰਨੀ ਪੜ੍ਹਦਾ ਸੀ ਯਾਰ, ਪ੍ਰੇਮ ਦੇ ਨਾਲ ਸੁਖਣੀ ਸਾਹਿਬ ਦਾ ਪਾਠ ਜਵਾਨੀ ਕਰਨ, ਤੇ ਉਸਨੇ ਸੁਖਣੀ ਸਾਹਿਬ ਦਾ ਪਾਠ ਉੱਚੇ ਬੋਲ ਬੋਲ ਕੇ ਕਰਨਾ, ਰਸ ਲੈ ਲਿਆ ਸਾਰੀ ਜ਼ਿੰਦਗੀ ਕਰਦਾ ਰਿਹਾ। ਤੇ ਫਿਰ ਉਸਨੇ ਸੁਖਣੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਦਿਮਾਗ ਥੱਕ ਜਾਂਦਾ ਸੀ, ਸਰੀਰ ਪੁਰਾਣਾ ਹੋ ਗਿਆ, ਤੇ ਦਹੀਂ ਦਾ ਕੌਲਾ ਖਾ ਕੇ ਫਿਰ ਪੈ ਜਾਣਾ ਕੁਛ ਚਿਰ ਆਰਾਮ ਕਰ। 4 ਦਿਨ ਪਹਿਲਾਂ ਸਰੀਰ ਛੱਡਣ ਤੋਂ ਉਹ ਆਪਣੇ ਘਰੋਂ ਮਾਤਾ ਜਗੀਰ ਕੌਰ ਨੂੰ ਕਹਿੰਦੇ ਆ, ਸਰਦਾਰ ਕਿਰਪਾਲ ਸਿੰਘ, ਜਗੀਰ ਕੌਰ ਇਹ ਤੈਨੂੰ ਕੀਰਤਨ ਦੀ ਆਵਾਜ਼ ਸੁਣਦੀ ਹੈ? ਕਹਿੰਦੀ, ਸਰਦਾਰ ਜੀ ਕੀਰਤਨ ਦੀ ਆਵਾਜ਼ ਕਿੱਥੋਂ ਆਉਣੀ, ਆਪਣੇ ਤਾਂ ਗ੍ਰੰਥੀ ਕੀਰਤਨ ਹੀ ਨਹੀਂ ਜਾਣਦਾ ਜਿਹੜਾ ਗੁਰਦੁਆਰੇ ਗ੍ਰੰਥੀ ਹੈ। ਉਹ ਕਹਿੰਦੇ ਕੀਰਤਨ ਹੁੰਦਾ ਹੈ? ਕਹਿੰਦੀ, ਨਹੀਂ ਤੁਹਾਡੇ ਕੰਨ ਵੱਜਦੇ ਆ। ਤੇ ਫਿਰ ਉਸਨੇ ਕਿਹਾ, ਆਪਣੇ ਘਰ ਸਿੰਘ ਆਉਂਦੇ ਆ, ਤੈਨੂੰ ਨੀ ਦਿਸਦੇ ਸਿੰਘ ਆਏ ਆ? ਕਿਹਾ ਵੀ ਪਤਾ ਨੀ ਅੱਕ ਚੱਲ ਗਈ ਸਰਦਾਰ ਦੀ, ਤੇ ਜਿੱਥੇ ਜਮਦੂਤ ਲੈਣ ਆਉਂਦੇ ਨੇ ਉੱਥੇ ਨਾਮ ਜਪਣ ਵਾਲਿਆਂ ਨੂੰ ਪਾਈ ਗੁਰਮੁਖ ਰੂਹਾਂ ਹੀ ਆਉਂਦੀਆਂ ਲੈਣ ਵਾਸਤੇ, ਲੈਣ ਵਾਸਤੇ ਤਾਂ ਆਉਣਗੇ। ਤੇ ਜਿਸ ਦਿਨ ਉਹਨਾਂ ਦੇ ਸਰੀਰ ਦਾ ਅੰਤ ਹੁੰਦਾ ਹੈ, ਸੁਖਣੀ ਸਾਹਿਬ ਪੜ੍ਹਿਆ ਨਾਨਕੇ ਗੁਰਨਾਮ ਸੁਖਣੀ, ਲੰਮੇ ਪੈ ਗਏ, ਕਹਿਣਗੇ ਜਗੀਰ ਕੁਰੇ ਮੇਰੇ ਮੂੰਹ ਤੇ ਕੱਪੜਾ ਦੇ ਦੇ, ਮੂੰਹ ਤੇ ਕੱਪੜਾ ਦਿੱਤਾ ਤੇ ਪ੍ਰਣ ਕਰ। ਇਸ ਤਰ੍ਹਾਂ ਬਹੁਤ ਸਾਰੇ ਗੁਰਮੁਖਾਂ ਦੀਆਂ, ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਵੀ ਐਸਾ ਆਉਂਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ, ਪਿੰਡਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਜਸੇ ਦੀ ਸਿੰਘ ਦੀ ਵੀ ਇਸ ਤਰ੍ਹਾਂ ਹੋਇਆ। ਸੋ ਇਸ ਕਰਕੇ ਉਹਨਾਂ ਦਾ ਸਹਿਲਾ ਮਰਨਾ ਹੈ। ਇੱਕ ਦੌਧਰ ਦੇ ਯਾਨੀ ਅਰਜਨ ਸਿੰਘ ਜੀ ਮਹਾਂਪੁਰਸ਼ ਹੋਏ ਦੌਧਰ ਪਿੰਡ ਦੇ, ਅੰਤ ਵੇਲਾ ਸਰੀਰ ਬਹੁਤ ਤਕਲੀਫ ਦੇ ਵਿੱਚ, ਇਹ ਉਹਨਾਂ ਦੇ ਕਿਸੇ ਜਗਿਆਸੂ ਨੇ ਪੁੱਛਿਆ, ਮਹਾਰਾਜ ਜੀ ਵੀ ਸਰੀਰ ਦਾ ਤਿਆਗਣ ਦਾ ਸਮਾਂ ਲੱਗਦਾ ਨੇੜੇ ਆ ਗਿਆ, ਵੀ ਸਰੀਰ ਨੂੰ ਤਕਲੀਫ ਕਿੰਨੀ ਹੈ? ਕਹਿੰਦੇ, ਭਾਈ ਤਕਲੀਫ ਤਾਂ ਵਰਣਨ ਨਹੀਂ ਕੀਤੀ ਜਾ ਸਕਦੀ। ਕਹਿੰਦੇ, ਜਿਵੇਂ ਮੂੰਹ ਥੀ ਕੋਈ ਕੰਡਿਆਲੀ ਝਾੜੀ ਪਾ ਕੇ ਮੂਲ ਸਥਾਨ ਥੀ ਕੱਢ ਦਿੱਤੀ ਜਾਏ ਖਿੱਚ ਕੇ, ਕਹਿੰਦੇ ਐਂ ਕਹਿੰਦੇ ਸਰੀਰ ਦੀਆਂ ਕੱਲੀ ਕੱਲੀ ਨਾੜ ਜਿਸਮ ਦੀ ਖਿੱਚੀ ਜਾ ਰਹੀ ਹੈ। ਪਰ ਕਹਿੰਦੇ ਸਾਡਾ ਜਿਹੜਾ ਟਿਕਾ ਹੈ ਸ਼ਬਦ ਵਿੱਚ, ਉਹ ਸਰੀਰ ਦੇ ਦੁੱਖ ਤੋਂ ਉੱਪਰ ਜਾਣ ਕਰਕੇ ਮਹਿਸੂਸ ਨਹੀਂ ਹੋ ਰਿਹਾ, ਸਰੀਰ ਨੂੰ ਤਾਂ ਹੈ ਦਿੱਤੀ। ਸੋ ਇਉਂ ਸਾਧ ਸਿੰਘ ਜੀ, ਦੁੱਖ ਵਿੱਚ ਮਰਨ, ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਨ ਸੰਸਾਰ, ਦੁੱਖ ਦੁੱਖ ਅੱਗੇ ਆ ਕੇ ਹੈ ਪੜ ਪੜ ਕਰੇ ਪੁਕਾਰ, ਇਹਦੇ ਅਨਵੇਂ ਰੀਤ ਅਨੁਸਾਰ ਅਰਥ ਨੂੰ ਪੜ ਪੜ ਕਰੇ ਪੁਕਾਰ। ਪੜ ਪੜ ਦੋ ਵਾਰੀ ਸ਼ਬਦ ਹੁੰਦਾ, ਇਹਨੂੰ ਜੇ ਪੈਰ ਦਾ ਨਿਸ਼ਾਨ ਨਾ ਸਮਝਿਆ ਜਾਏ ਤਾਂ ਪੜ ਪੜ ਫਿਰ ਉਹ ਪਾਠ ਵੀ ਗਲਤ ਹੋ ਗਿਆ, ਅਰਥ ਵੀ ਗਲਤ ਹੋ ਗਿਆ। ਇਹਨੂੰ ਥੋੜਾ ਜਿਹਾ ਭਾਰਾ ਕਰਕੇ ਉਹਨੇ ਪੜ ਪੜ ਪੜਨ ਤੋਂ ਬਾਅਦ ਹੈ, ਜਿਹੜੇ ਪੜ੍ਹਨ ਵਾਲੇ ਹਨ ਪੁਰਾਣਾ ਨੂੰ, ਜਿਹੜੇ ਪੜ੍ਹਨ ਵਾਲੇ ਹਨ ਵੇਦਾਂ ਨੂੰ, ਤੇ ਉਹਨਾਂ ਨੇ ਪੁਕਾਰਾਂ ਕਰ ਕਰਕੇ ਕਿਹਾ, ਪੁਕਾਰ ਹੁੰਦੀ ਆ ਉੱਚੇ ਬੋਲਣਾ, ਉੱਚੇ ਬੋਲ ਬੋਲ ਕੇ ਕਿਹਾ ਕਿ ਜੀਵ ਦੁੱਖ ਦੁੱਖ ਅੱਗੇ ਆਖੀ ਹੈ ਤੇ ਅੱਗਲੀ ਅਗਲਾ ਜਿਹੜਾ ਜੀਵਨ ਹੈ ਇਹ ਤਾਂ ਇਸ ਜੀਵਨ ਦੀ ਬਾਤ ਹੋ ਗਈ, ਜੰਮਣ ਵੇਲੇ ਦੁੱਖ ਮਰਨ ਵੇਲੇ ਦੁੱਖ, ਜਿੰਨਾ ਚਿਰ ਰਿਹਾ ਉਹਨਾਂ ਚਿਰ ਦੁੱਖ। ਕਹਿੰਦੇ ਅਜੇ ਵੀ ਕਹਾਣੀ ਨਹੀਂ ਦੁੱਖਾਂ ਦੀ ਖਤਮ ਹੋਈ, ਅੱਗੇ ਕਹਿੰਦੇ ਅਗਲੇ ਜੀਵਨ ਦੇ ਵਿੱਚ ਫਿਰ ਦੁੱਖ ਖੜਾ ਹੈ, ਜਮਦੂਤਾਂ ਦਾ ਦੁੱਖ, ਗੱਲ ਸੰਗਲ ਸਿਰ ਮਾਰੇ ਉਭੋ ਨਾ ਦੀ ਸਹਿ ਕਰ ਦੀ ਸਹਿ ਕਰ ਵਾਰੋ, ਦੁੱਖ ਹੋ ਰਿਹਾ। ਪ੍ਰੇਤ ਦੀ ਜੂਨੀ ਮਿਲ ਗਈ ਦੁੱਖ ਹੋਇਆ ਫਿਰਦਾ, ਕੁੱਤਿਆਂ ਜੂਨਿਆਂ ਦੀ ਮਿਲ ਗਈ ਤਾਂ ਦੁੱਖ ਹੋ ਰਿਹਾ। ਇਹ ਦੁੱਖ ਦੁੱਖ ਅੱਗੇ ਆਖਿਆ, ਦੁੱਖ ਅੱਗੇ ਅੱਗੇ ਆ ਰਿਹਾ ਕਿ ਅਗਲੇ ਜੀਵਨ ਦੇ ਵਿੱਚ, ਕਿਉਂਕਿ ਐਸਾ ਕੁਛ ਕੀਤਾ ਹੀ ਨਹੀਂ ਜਿਹਦੇ ਕਰਕੇ ਸੁਖੀ ਹੋ ਜਾਵੇ। ਭਾਈ ਰੇ ਸੁਖ ਸਾਧ ਸੰਗ ਪਾਇਆ, ਸੁਖ ਤਾਂ ਸਾਧ ਸੰਗਤ ਵਿੱਚ ਹੈ, ਜਾਂ ਸੁਖ ਫਿਰ ਵਾਹਿਗੁਰੂ ਦੇ ਨਾਮ ਵਿੱਚ, ਸੁਖ ਨਾਮ ਤੋਂ ਬਿਨਾਂ ਸੁਖ ਨਾ ਹੀ ਰੇ ਹਰ ਭਗਤ ਬਿਨਾਂ, ਭਗਤੀ ਤੋਂ ਬਿਨਾਂ ਸੁੱਖ ਕਿੱਥੇ ਹੈ।
ਦੋਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ,
ਜਦੋਂ ਫਰੋਲਾ ਫਰਾਲੀ ਕਰਕੇ ਦੇਖਿਆ, ਜਦੋਂ ਵਿਚਾਰ ਦਾ ਪੱਖ ਖੋਲ ਕੇ ਦੇਖਿਆ, ਵਿਚਾਰ ਦੁਆਰਾ ਜਦੋਂ ਜੀਵਨ ਦੀ ਪੰਡਾਂ ਖੋਲ ਕੇ ਵੇਖੀਆਂ, ਸਾਰੇ ਜੀਵਨ ਨੂੰ ਘੋਖਿਆ, ਤਾਂ ਕਹਿੰਦੇ ਫਿਰ ਜੀਵਨ ਦੇ ਵਿੱਚੋਂ ਦੁੱਖ ਦੀਆਂ ਪੰਡਾਂ ਹੀ ਖੋਲੀਆਂ, ਸੁੱਖ ਦਾ ਇੱਕ ਵੀ ਨਹੀਂ ਨਿਕਲਿਆ। ਨਾ ਦੋਖੀ ਪੰਡੀ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਸੁੱਖ ਤਾਂ ਕੋਈ ਵੀ ਨਹੀਂ ਨਿਕਲਿਆ। ਤੇ ਇੱਥੇ ਸਾਧ ਸਿੰਘ ਜੀ ਇਹ ਸ਼ਬਦ ਵਿੱਚ ਸੁੱਖ ਤੇ ਦੁੱਖ ਦੋ ਪਦ ਆ ਰਹੇ ਆ ਵਾਰ ਵਾਰ, ਤੇ ਇਹਨਾਂ ਦੋਨਾਂ ਪਦਾਂ ਦੀ ਸਾਂਝੀ ਜਿਹੜੀ ਪਰਿਭਾਸ਼ਾ ਹੈ ਉਹ ਜ਼ਰੂਰ ਸਮਝਣੀ ਚਾਹੀਏ। ਦੱਦਾ ਤੇ ਖੱਖਾ ਦੋ ਅੱਖਰ, ਦੁੱਖ ਔਂਕੜ ਲਾ ਕੇ ਨਾ, ਦੁੱਖ ਦੁੱਖ ਦੀ ਪਰਿਭਾਸ਼ਾ ਕੀ ਹੈ, ਇਹਨਾਂ ਦੋਨਾਂ ਅੱਖਰਾਂ ਨੂੰ ਅਲੱਗ ਅਲੱਗ ਕਰ ਲਈਏ ਤੇ ਜਿਹੜਾ ਦੱਦੇ ਨੂੰ ਔਂਕੜਾ ਦੋ ਤੇ ਉਹ ਬਣ ਗਿਆ ਖੇ, ਇਹਨਾਂ ਦੇ ਅਰਥ ਫਿਰ ਵਿੱਚੋਂ ਨਿਕਲਣਗੇ। ਦੋ ਨਾਮ ਦੁਸਤਰ ਦਾ ਹੁੰਦਾ ਹੈ, ਦੁਸਤਰ ਨਾਮ ਕਠਿਨ ਦਾ ਹੁੰਦਾ ਹੈ, ਕਠਿਨ ਨਾਮ ਔਖੇ ਦਾ ਹੁੰਦਾ ਹੈ, ਖਾ ਨਾਮ ਖਵਣ ਦਾ ਹੁੰਦਾ ਹੈ, ਖਵਣ ਨਾਮ ਸਹਾਰਨ ਦਾ ਹੁੰਦਾ ਹੈ। ਜਿਹਦਾ ਸਹਾਰਨਾ ਕਠਿਨ ਹੋਵੇ ਔਖਾ ਹੋਵੇ ਉਹਦਾ ਨਾਮ ਦੁੱਖ ਹੈ, ਭਾਵੇਂ ਬੁਖਾਰ ਚੜ ਗਿਆ, ਸਹਾਰਨਾ ਔਖਾ ਹੈ ਤਾਂ ਬੁਖਾਰ ਦਾ ਦੁੱਖ, ਢਿੱਡ ਪੀੜ ਹੁੰਦੀ ਹੈ ਸਹਾਰਨਾ ਔਖਾ ਹੈ ਢਿੱਡ ਪੀੜ ਦਾ ਦੁੱਖ, ਕਿਸੇ ਦਾ ਵਿਛੋੜਾ ਹੋ ਗਿਆ ਸਹਾਰਨਾ ਔਖਾ ਹੈ ਵਿਛੋੜੇ ਦਾ ਦੁੱਖ। ਦੁੱਖ ਦੀ ਪਰਿਭਾਸ਼ਾ ਵਿੱਚ ਇਹ ਸਮਝਿਆ ਭੁੱਖ, ਦੂਸਰਾ ਸ਼ਬਦ ਦੱਸੋ ਖ ਨਾ ਖਵਣ ਦਾ ਸਹਾਰਨ ਦਾ, ਉਹਦਾ ਅਰਥ ਉਹੀ ਰਹੇਗਾ ਜਿਹੜਾ ਪਹਿਲਾਂ, ਕਿਉਂਕਿ ਉੱਥੇ ਵੀ ਖੱਖਾ ਹੈ ਇੱਥੇ ਵੀ ਖੱਖਾ ਹੈ। ਸੱਸਾ ਤੇ ਦੱਦਾ ਬਦਲਿਆ, ਸੱਸਾ ਨਾ ਹੁੰਦਾ ਸਹਾਰਨ ਦਾ, ਸਹਿਣ ਕਰਨਾ, ਜਿਹਦਾ ਸਾਥ ਜੀ ਸਹਾਰਨਾ ਸੁੱਖ ਦਾ ਹੈ, ਸੁੱਖ ਉਹਨੂੰ ਕਹਿੰਦੇ ਜਿਹਦਾ ਸਹਾਰਨਾ ਸੌਖਾ ਹੈ, ਸੌਖਾ ਸਹਾਰਨਾ ਹੋ ਰਿਹਾ। ਜਦੋਂ ਕਿਸੇ ਨੇ ਵਡਿਆਈ ਕਰ ਦਿੱਤੀ ਸਹਾਰਨਾ ਸੌਖਾ ਹੈ, ਖੁਸ਼ੀ ਮਿਲ ਗਈ ਇਸ ਕਰਕੇ ਉਹਨੂੰ ਸੁੱਖ ਹੈ, ਆਪਣੀ ਵਡਿਆਈ ਸੁਣ ਕੇ ਸੁੱਖ ਮਿਲ ਗਿਆ। ਜੇ ਨਿੰਦਿਆ ਸੁਣ ਲਈ ਉਹਦਾ ਸਹਾਰਨਾ ਔਖਾ ਹੈ, ਸੁੱਖ ਮਿਲ ਗਿਆ। ਤੇ ਇਸੇ ਕਰਕੇ ਜਿਹੜਾ ਸਾਧ ਸਿੰਘ ਜੀ ਦਾ ਸਹਾਰਨਾ ਖਾਣ ਦਾ ਪਹਿਨਣ ਦਾ ਹੰਡਾਉਣ ਦਾ ਪਦਾਰਥ ਮਿਲਣ ਦਾ ਸਾਰਾ ਕੁਛ ਸਹਾਰਨਾ ਸੌਖਾ ਹੈ, ਤੇ ਉਹਨੂੰ ਫਿਰ ਸੁੱਖ ਕਿਹਾ ਜਾਂਦਾ। ਤੇ ਹੁਣ ਅੱਗੇ ਮਹਾਰਾਜ ਸਾਹਿਬ ਜੀ ਇੱਥੇ ਦੱਸਦੇ ਆ ਸ਼ਬਦ ਦੇ ਵਿੱਚ, ਦੁੱਖ ਤੇ ਸੁੱਖ ਦੋਨੇ ਸਾਂਝੇ ਆ ਰਹੇ ਸੀ, ਕਹਿੰਦੇ ਸੁੱਖ ਨਾ ਨਿਕਲਿਓ ਕੋਏ, ਸੁੱਖ ਤਾਂ ਕੋਈ ਵੀ ਨਾ ਨਿਕਲਿਆ ਹੈ।
ਦੁੱਖ ਵਿੱਚ ਜਿਉ ਚਲਾਇਆ ਦੁਖੀਆ ਚਲਿਆ ਰੋਏ,
ਇਹ ਦੁੱਖ ਦੇ ਵਿੱਚ ਇਹ ਜੀਵ ਸਾਰੀ ਜ਼ਿੰਦਗੀ ਹੰਢਾ ਕੇ, ਇਹ ਜਿਸ ਵੇਲੇ ਦੁੱਖ ਵਿੱਚ ਜਿਉ ਜਲਾਇਆ, ਇਹ ਜੀਵ ਜਦੋਂ ਆਪਣੇ ਪ੍ਰਾਣ ਤਿਆਗ ਕੇ, ਜਾਂ ਇਉਂ ਕਹੋ ਵੀ ਪ੍ਰਾਣਾਂ ਦੇ ਘੋੜੇ ਤੇ ਸਵਾਰ ਹੋ ਕੇ, ਜੀਵ ਹੈ ਜਿਹੜਾ ਪ੍ਰਾਣਾਂ ਦੇ ਘੋੜੇ ਤੇ ਸਵਾਰ ਹੋ ਕੇ ਜਾਂਦਾ ਹੈ, ਅਗੰਮੀ ਰਸਤਾ ਜਿਹੜਾ ਹੈ ਨਾ, ਜਿਹਦੀ ਗਮਤਾ ਨਹੀਂ ਆਪਾਂ ਨੂੰ, ਇਹ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦੇ ਆ, ਕਹਿੰਦੇ ਫਲਾਣੇ ਦੇ ਪ੍ਰਾਣ ਨਿਕਲ ਗਏ, ਉਹ ਪ੍ਰਾਣਾਂ ਦੇ ਸਮੇਤ ਜੀਵ ਆਤਮਾ ਨਿਕਲਿਆ, ਪ੍ਰਾਣ ਨਿਕਲ ਗਏ ਸਰੀਰ ਵਿੱਚੋਂ, ਜੀਵ ਦੇ ਕੋਲ ਪ੍ਰਾਣ ਹੈ, ਕਿਉਂਕਿ ਜਿਹੜਾ ਸੂਖਮ ਸਰੀਰ ਹੈ ਉਹਦੇ ਵਿੱਚ ਸਾਧ ਸਿੰਘ ਜੀ ਪੰਜੇ ਪ੍ਰਾਣ ਜਿਹੜੇ ਉਹ ਵੀ ਹੈਗੇ, ਪੰਜੇ ਗਿਆਨ ਇੰਦਰੀ, ਪੰਜੇ ਕਰਮ ਇੰਦਰੀ, ਪੰਜੇ ਪ੍ਰਾਣ, ਪੰਜ ਤੀਆ ਪੰਦਰਾਂ ਹੋ ਗਏ, ਮਨ ਤੇ ਬੁੱਧ ਦੋ, ਇਹ ਲਾ ਕੇ ਸਤਾਰਾਂ, ਇਹ 17 ਤੱਤਾਂ ਦਾ ਬਣਿਆ ਹੋਇਆ ਸੂਖਮ ਸਰੀਰ ਇਸ ਸਰੀਰ ਨੂੰ ਛੋੜ ਕੇ ਪਰਲੋਕ ਨੂੰ ਚਲਾ ਜਾਂਦਾ। ਇਸ ਕਰਕੇ ਫਿਰ ਉਹ ਪ੍ਰਾਣਾ ਦੇ ਘੋੜੇ 'ਚ ਬੈਠ ਕੇ ਸੰਸਾਰ ਤੋਂ ਚੱਲਿਆ, ਤੁਰ ਗਿਆ। ਇੱਕ ਆਵੇ ਇੱਕ ਜਾਹੇ ਉੱਠ, ਇਹ ਸੰਸਾਰ ਤਾਂ ਇਹ ਸੰਸਾਰ ਸਭ ਆਵਣ ਜਾਣਾ, ਇਹ ਆਉਣ ਜਾਣ ਵਾਲੇ ਨੂੰ ਇਹ ਸੰਸਾਰ ਕਿਹਾ। ਤੇ ਜਿਸ ਵੇਲੇ ਬਾਕੀ ਰਹੇਗਾ ਸਰੀਰ, ਇਹ ਪੰਛੀ ਅੰਗਿਆ ਉੱਡ ਬ੍ਰਿਸ਼ ਦੇ ਨਾਲ ਲਟਕਦਾ ਰਹਿ ਗਿਆ ਆਲਣਾ। ਜਦੋਂ ਪੰਛੀ ਨਹੀਂ ਰਿਹਾ, ਆਲਣੇ ਦੀ ਮਹੱਤਤਾ ਕੀ ਰਹਿ ਗਈ? ਉਹ ਤਾਂ ਤੀਲਿਆਂ ਦਾ ਬਣਿਆ ਹੋਇਆ ਹੈ। ਤੀਲੇ ਬਨਸਪਤੀ ਜੋ ਲਏ ਸੀ ਜਾਨਵਰ ਨੇ, ਉਹਨਾਂ ਦਾ ਇੱਕ ਉਹਨਾਂ ਨੇ ਆਲਣਾ ਬਣਾ ਲਿਆ। ਜਦੋਂ ਪੰਛੀ ਉੱਡ ਗਿਆ, ਹੌਲੀ ਹੌਲੀ ਹਵਾ ਨੇ ਤੀਲੇ ਤਾਂ ਆਪ ਹੀ ਖੜਾ ਦੇਣੇ। ਕਿੰਨੀ ਕੁ ਦੇਰ ਤੱਕ ਬਿਰਸ਼ ਦੇ ਨਾਲ ਰਹਿਣਗੇ ਤੀਲੇ? ਤੀਲਿਆਂ ਨੂੰ ਬਿਰਸ਼ ਦੇ ਨਾਲੋਂ ਲਾਹ ਕੇ ਕਿਤੇ ਅੱਗ ਬਾਲਣ ਦਾ ਕੰਮ ਵੀ ਲੈ ਸਕਦੇ ਹੈ, ਲੋਕੀ ਲੈਂਦੇ ਹੈ, ਜਲਾ ਦਿੱਤਾ ਜਾਂਦਾ ਹੈ। ਔਰ ਜੇ ਕੋਈ ਉਹਨਾਂ ਨੂੰ ਧਰਤੀ ਦੇ ਵਿੱਚ ਪੁੱਟ ਦੇਵੇ, ਟੋਆ ਪੁੱਟ ਕੇ ਦੱਬ ਦੇਵੇ, ਤੇ ਤਾਂ ਵੀ ਉਹ ਮਿੱਟੀ ਬਣ ਜਾਣੀ ਹੈ ਉਸਦੀ। ਆਲਣੇ ਦੀ ਬਣਨੀ ਤਾਂ ਮਿੱਟੀ ਹੈ, ਭਾਵੇਂ ਤੁਰੰਤ ਬਣਾ ਦਿਓ, ਭਾਵੇਂ ਆਪਣੇ ਆਪ ਪ੍ਰਕਿਰਤੀ ਦੇ ਨਿਯਮ ਅਨੁਸਾਰ ਬਣ ਜਾਏ। ਤੀਲਿਆਂ ਦਾ ਹੋਰ ਕੁਛ ਨਹੀਂ ਬਣਦਾ, ਪੰਛੀ ਨਹੀਂ ਰਿਹਾ। ਔਰ ਬਿਲਕੁਲ ਇਸੇ ਤਰ੍ਹਾਂ ਸਾਡੀ ਦੇਹ ਰੂਪੀ ਜਿਹੜਾ ਇਹ ਪਿੰਜਰ ਹੈ, ਇਹ ਵੀ ਇੱਕ ਉਸੇ ਤਰ੍ਹਾਂ ਦਾ ਆਲਣਾ ਜਿਹਦੇ ਵਿੱਚ ਜੀਵ ਆਤਮਾ ਵੱਸ ਰਿਹਾ ਹੈ। ਤੇ ਜਦੋਂ ਪੰਛੀ ਚੱਲੇ ਦਿਸਾਵਰੀ, ਜਦੋਂ ਪੰਛੀ ਉਹਦੇ ਚੋਂ ਉੱਡ ਗਿਆ, ਇਹ ਪੰਛੀ ਨੇ ਰਹਿਣ ਬਸੇਰਾ ਕਰਕੇ ਉੱਡਣੇ ਉੱਡਣੇ, ਇਹ ਸੰਸਾਰ ਰਹਿਣ ਬਸੇਰਾ। ਫਰੀਦਾ ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ, ਨੌਬਤਬਾਜ਼ੀ ਸੋ ਇਸ ਨੂੰ ਚੱਲਣ ਦਾ ਕਰਤਾ ਜਾਣਾ। ਤੋ ਇਸ ਕਰਕੇ ਇਸ ਵੇਲੇ ਜੀਵ ਆਤਮਾ ਚਲਾ ਗਿਆ, ਬਾਕੀ ਰਹਿ ਗਿਆ ਪਿੰਜਰ, ਬਾਕੀ ਰਹਿ ਗਿਆ ਆਲਣਾ। ਇਸ ਆਲਣੇ ਨੂੰ, ਇਹ ਸਰੀਰ ਨੂੰ ਜੇ ਕਿਸੇ ਸਾਡੇ ਮੁਸਲਿਮ ਭਰਾਵਾਂ ਨੇ ਕਬਰ ਦੇ ਵਿੱਚ ਜਾਂ ਜਿਵੇਂ ਗੋਰਿਆਂ ਦੀਆਂ ਬੜੀਆਂ ਦੇਖਦੇ ਹਾਂ, ਇਹ ਉਹਦੇ ਵਿੱਚ ਲਿਜਾ ਕੇ ਦੱਬ ਦਿੱਤਾ। ਹੁਣ ਚਾਰ ਮਤ ਜਿਹੜੇ ਪੁਨਰ ਜਨਮ ਨਹੀਂ ਮੰਨਦੇ, ਚਾਰ ਮਤ ਉਹ ਜਿਹੜੇ ਪੁਨਰ ਜਨਮ ਦੀ ਵਿਆਖਿਆ ਕਰਦੇ ਵੀ ਹੈ, ਅਸਲੀਅਤ ਇਹ ਹੈ ਵੀ ਪੁਨਰ ਜਨਮ ਹੈ। ਅਸੀਂ ਸਾਡਾ ਸਿੱਖ ਮਤ, ਗੁਰੂ ਸਾਹਿਬਾਨਾਂ ਦੀ ਵਿਚਾਰ ਉਸ ਮਤ ਵਿੱਚ ਹੈ ਜਿਹੜੀ ਪੁਨਰ ਜਨਮ ਨੂੰ ਮੰਨਦੀ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਿਆ ਜ਼ਮੀਨ ਪੁਰੰਗਾ, ਜਾਂ ਅੰਤਕਾਲ ਜੋ ਲਛਮੀ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਉਹ ਫਿਰ ਸਾਰੀਆਂ ਜੂਨਾਂ ਲਿਖੀਆਂ ਨਾ ਵੀ ਕਿਹੜੀ ਕਿਹੜੀ ਜੋਨ ਮਿਲੇਗੀ। ਸਰਬ ਜੋਨ ਬਰਬਲ, ਆਹ ਵਾਸ਼ਨਾ ਰਹੇਗੀ, ਆਹ ਵਾਸ਼ਨਾ ਰਹੇਗੀ, ਐਸਾ ਹੈ। ਤੇ ਇਸ ਤਰ੍ਹਾਂ ਜਿਹੜੇ ਜਨਮ ਨੂੰ ਨਹੀਂ ਮੰਨਦੇ ਉਹਨਾਂ ਦਾ ਨਿਸ਼ਚਾ ਹੈ, ਬਾਈਬਲ 'ਚ ਵੀ ਮੈਂ ਪੜ੍ਹਿਆ ਹੈ, ਕੁਰਾਨ 'ਚ ਵੀ ਹੈ, ਵੀ ਉਹਨਾਂ ਦਾ ਨਿਸ਼ਚਾ ਵੀ ਕਿਆਮਤ ਦੇ ਰੋਜ਼ ਇੱਕ ਦਿਨ ਐਸਾ ਸਮਾਂ ਆਏਗਾ ਜਦੋਂ ਸਾਰੇ ਮੁਰਦਿਆਂ ਨੂੰ ਜਿਉਂਦਾ ਕਰ ਦਿੱਤਾ ਜਾਏਗਾ, ਫਿਰ ਹਿਸਾਬ ਕਿਤਾਬ ਹੋਏਗਾ। ਗੁਰੂ ਪਿਆਰੇ, ਉਹ ਕਿਸੇ ਦੇ ਮਤ ਦੇ ਉੱਤੇ ਕੋਈ ਕਿੰਤੂ ਕਰਨ ਦਾ ਹੱਕ ਨਹੀਂ ਕਿਸੇ ਦਾ, ਪਰ ਸੱਚਾਈ ਕਿਸੇ ਦਾ ਲਿਹਾਜ਼ ਵੀ ਨਹੀਂ ਕਰਦੀ। ਲੇਖਾ ਦੇਣ ਵਾਲਾ ਤਾਂ ਕਦਾ ਪਹੁੰਚ ਗਿਆ ਉੱਥੇ ਲੇਖਾ ਦੇਣ, ਗਲ 'ਚ ਸੰਗਲ ਪਾ ਕੇ ਉਹਨੂੰ ਤਾਂ ਲੈ ਗਏ ਧੂ ਕੇ, ਉਹਨੇ ਤਾਂ ਦੇ ਦਿੱਤਾ ਲੇਖਾ ਜਿਹੜਾ ਦੇਣਾ ਸੀ, ਅਰ ਚਲਾ ਗਿਆ ਜਿੱਥੇ ਜਾਣਾ ਸੀਗਾ। ਕਬਰ ਦੇ ਵਿੱਚ ਜਿਹੜੇ ਪਿਆ ਉਹ ਵੀ ਮਿੱਟੀ ਹੋ ਜਾਣਗੀ ਥੋੜ੍ਹੇ ਸਮੇਂ ਤੋਂ ਬਾਅਦ। ਜਿਨ੍ਹਾਂ ਨੇ ਮੜੀਆਂ 'ਚ ਜਲਾ ਦਿੱਤਾ ਉਹਨਾਂ ਦੀ ਵੀ ਮਿੱਟੀ ਬਣ ਗਈ, ਪਰ ਉਹਨਾਂ ਦੀ ਤੁਰੰਤ ਮਿੱਟੀ ਬਣ ਗਈ। ਇੱਕ ਨੁਕਸਾਨ ਹੋਇਆ ਸੰਸਾਰ ਕਿ ਜਿਹੜਾ ਧਰਤੀ ਵਿੱਚ ਦੱਬ ਦਿੱਤਾ ਉਸ ਦੇ ਵਿੱਚ ਕਿਰਮ ਪੈਣਗੇ ਪਹਿਲਾਂ, ਜਦੋਂ ਮਰਜ਼ੀ ਕੋਈ ਫਰੋਲ ਕੇ ਵੇਖ ਲਵੇ ਉਹਦੇ 'ਚ ਕੀੜੇ ਪੈਣਗੇ, ਕੀੜੇ ਗੰਦੇ ਹੋਣਗੇ ਉਹ। ਔਰ ਉਹ ਗੰਦੇ ਕੀੜਿਆਂ ਨੇ, ਗੰਦਗੀ ਤੋਂ ਬਿਨਾਂ ਤਾਂ ਕੀੜਾ ਪੈਦਾ ਹੀ ਨਹੀਂ ਨਾ ਹੁੰਦਾ, ਉਹ ਕੀੜਿਆਂ ਦੀ ਵਿੱਚ ਬਿਮਾਰੀ ਫੈਲਾਉਣ ਦੀ ਸਮਰੱਥਾ ਬਹੁਤ ਹੁੰਦੀ ਹੈ। ਉਹਨਾਂ ਦਾ ਅਸਰ ਜਿਹੜਾ ਧਰਤੀ 'ਚ ਜਾਏਗਾ, ਜ਼ਮੀਨ ਵਿੱਚ, ਜ਼ਮੀਨ ਤੋਂ ਪੌਦਿਆਂ ਵਿੱਚ ਜਾਏਗਾ, ਪੌਦਿਆਂ 'ਚੋਂ ਮੁੜ ਕੇ ਬਿਮਾਰੀਆਂ ਰੂਪ ਹੋ ਕਰਕੇ ਮਨੁੱਖਾਂ ਨੂੰ ਲੱਗਣਗੇ। ਜਿਹੜਾ ਅੱਗ ਵੀ ਜਲਾ ਦਿੱਤਾ, ਭਾਵੇਂ ਉਹ ਕਿੱਡੀ ਭਿਆਨਕ ਬਿਮਾਰੀ ਨਾਲ ਮਰ ਗਿਆ, ਜਦੋਂ ਉਹਦੀ ਸਵਾਹ ਹੋ ਗਈ ਨਾ, ਉਹ ਬਿਮਾਰੀ ਨਹੀਂ ਕਿਸੇ ਨੂੰ ਲੱਗੀ। ਇਸ ਕਰਕੇ ਸੰਸਕਾਰ ਕਰਨ ਦੀ ਬਾਤ ਜਿਹੜੀ ਹੈ ਇਹ ਨਿਕਰ ਹੈ। ਗੁਰੂ ਕਿਰਪਾ ਕਰੇ, ਦੁੱਖ ਵਿੱਚ ਜੀਓ ਜਲਾਇਆ, ਇਹਦੀ ਦੇਹ ਨੂੰ ਸਾੜ ਦਿੱਤਾ ਗਿਆ। ਔਰ ਵੀ ਦੁਖੀਆ ਚੱਲਿਆ ਰੋਏ, ਦੁਖੀ ਜੀ ਫਿਰ ਰੋ ਕੇ ਸੰਸਾਰ ਤੋਂ ਜਾਂਦਾ ਹੈ। ਇਹਦੇ 'ਚ ਵੀ ਇੱਕ ਵਿਚਾਰ ਹੈ ਕਿ ਮੇਰਾ ਵਿਚਾਰ ਤਾਂ ਸੀ ਵੀ ਸਲੋਕ ਮਹੱਲਾ ਅਤੇ ਪੌੜੀ ਇਕੱਠੇ ਇਹਦੇ ਅਰਥ ਕਰ ਦਿੱਤੇ ਜਾਣ, ਪਰ ਆਪਣੇ ਵੱਸ ਤਾਂ ਹੈ ਨਹੀਂ ਨਾ ਕੁਛ ਵੀ। ਦੱਸ ਕਿਹੜੇ ਸੋਚ ਕੇ ਆਇਆ ਸੀ ਵੀ ਆਹ ਵਿਆਖਿਆ ਕਰਨੀ ਹੈ, ਅਤੇ ਇਹ ਕਿ ਕੋਈ ਸੋਚਦੇ ਸੋਚਣ ਦੀ ਤਾਂ ਗੱਲ ਹੈ ਨਹੀਂ ਹੈ। ਜੈਸੀ ਬੁੱਧ ਕਰੋ ਪ੍ਰਗਾਸਾ, ਇਹੋ ਜੀ ਮੌਕੇ 'ਤੇ ਬੁੱਧ ਦੇਵੇਗਾ ਪਰਮਾਤਮਾ ਜੀ ਅਕਲ ਕਰ। ਹਰ ਵੇਲੇ ਜੀਵ ਨੂੰ ਜਿਹੋ ਜੀ ਅੰਦਰ ਤੋਂ ਸੱਤਾ ਮਿਲਦੀ ਹੈ, ਬੋਲ ਗਿਆ ਬੁਲਾਇਆ ਬੋਲੀ ਖਸਮ ਦਾ, ਮਾਲਕ ਬੁਲਾ ਰਿਹਾ। ਜੀਵ ਕੌਣ ਹੈ ਕਥਾ ਕਰਨ ਵਾਲਾ? ਕੋਈ ਵੀ ਨਹੀਂ ਕਰ ਸਕਦਾ ਦੁਨੀਆਂ 'ਚ ਕਥਾ, ਪਰਮਾਤਮਾ ਕਰਾ ਸਕਦਾ ਕਿਸੇ ਨੂੰ ਬਸ। ਅਤੇ ਜਦੋਂ ਉਹ ਕਰਾਵੇ ਉਹ ਐਵੇਂ ਨਾ ਆਕੜ ਕੇ ਬਹਿ ਜਾਵੇ ਮੈਂ ਕਥਾ ਕਰਦਾ, ਤਾਂ ਪਰਮਾਤਮਾ ਹੀ ਕਰਾਉਂਦਾ। ਸੋ ਇਸ ਕਰਕੇ ਸਾਧ ਸਿੰਘ ਜੀ ਇਹਦੇ ਵਿੱਚ ਕਿ ਜਿਸ ਵੇਲੇ ਜੀਵ ਦਾ ਜਨਮ ਹੁੰਦਾ ਹੈ, ਬੱਚਾ ਜਦੋਂ ਜਨਮ ਲੈਂਦਾ ਹੈ, ਇੱਕ ਸਿਆਣੇ ਵਿਦਵਾਨ ਮਹਾਂਪੁਰਸ਼, ਪਹਿਲਾਂ ਉਹਨਾਂ ਦਾ ਨਾਂ ਸੀ ਕਲਿਆਣ ਦਾਸ, ਫਿਰ ਉਹ ਅੰਮ੍ਰਿਤ ਛਕ ਕੇ ਕਲਿਆਣ ਦਾਸ ਸਿੰਘ ਹੋ ਗਏ। ਪਿਛਲੀ ਉਮਰ 'ਚ ਅੰਮ੍ਰਿਤਪਾਨ ਕਰਿਆ, ਸੰਤ ਬਾਬਾ ਜਵਾਲਾ ਸਿੰਘ ਦੇ ਸੰਗੀ ਹੁੰਦੇ ਸੀ, ਉਹਨਾਂ ਦੇ ਕੋਲੋਂ ਕਿਰਪਾ ਹੋਈ ਸੀ ਉਹਨਾਂ ਦੇ ਜੀਵਨ 'ਤੇ। ਅਤੇ ਉਹਨਾਂ ਨੇ ਇੱਕ ਦਿਨ ਸਵਾਲ ਖੜਾ ਕਰ ਦਿੱਤਾ, ਕਹਿੰਦੇ ਵੀ ਦੱਸੋ ਵੀ ਜੀਵ ਜਦੋਂ ਸੰਸਾਰ ਵਿੱਚ ਆਉਂਦਾ ਸਭ ਤੋਂ ਪਹਿਲਾਂ ਕੰਮ ਕਿਹੜਾ ਕਰਦਾ? ਬਾਬਾ ਜੀ ਉਹ ਕੰਮ ਕਰਨ ਜੋਗਾ ਹੁੰਦਾ ਕਿਤੇ? ਕਹਿੰਦਾ ਕੋਈ ਤਾਂ ਕਿਰਿਆ ਸ਼ੁਰੂ ਹੁੰਦੀ ਹੈ, ਦੱਸੋ ਕਿਹੜੀ ਹੁੰਦੀ ਹੈ? ਕੋਈ ਬਾਤ ਸਮਝ ਨਹੀਂ ਆ ਰਹੀ। ਮੈਂ ਕਿਹਾ ਜੀ ਮੇਰੇ ਗੱਲ ਉਹ ਮਸਕੀਨ ਦੀ ਯਾਦ ਆ ਗਈ। ਮੈਂ ਕਿਹਾ ਜੀ ਸਭ ਤੋਂ ਪਹਿਲਾਂ ਕੰਮ ਰੋਣ ਦਾ ਹੁੰਦਾ। ਮਸਕੀਨ ਜੀ ਇਹਦੀ ਵਿਆਖਿਆ ਕਰਦੇ ਆ ਬੜੀ ਸੁੰਦਰ, ਅਤੇ ਭਾਈ ਗੁਰਦਾਸ ਨੇ ਇਹ ਗੱਲ ਮੰਨੀ ਹੈ, ਉਹ ਰੋਵੈ ਦੁੱਖ ਆਪਣਾ, ਜਦੋਂ ਜਨਮ ਲੈਂਦਾ ਬੱਚਾ ਰੋਂਦਾ। ਅਤੇ ਜਿਸ ਵੇਲੇ ਅੰਤ ਹੁੰਦਾ, ਅੰਤ ਵੇਲੇ ਫਿਰ ਰੋਣਾ ਹੁੰਦਾ। ਦੁਖੀਆ ਚੱਲਿਆ ਰੋਏ, ਅੰਤ ਵੇਲੇ ਫਿਰ ਰੋਂਦਾ। ਜੀਵਨ ਦੀ ਆਰੰਭਤਾ ਰੋਣ ਤੋਂ ਹੈ, ਔਰ ਜੀਵਨ ਦਾ ਅੰਤ ਵੀ ਰੋਣ ਤੇ ਹੈ। ਜਿੱਥੋਂ ਜਿਵੇਂ ਜੀਵਨ ਦੀ ਆਰੰਭਤਾ ਦੁੱਖ ਤੋਂ ਹੈ, ਤੇ ਜੀਵਨ ਦਾ ਅੰਤ ਵੀ ਦੁੱਖ ਤੇ ਹੈ, ਤੇ ਜੀਵਨ ਦੀ ਆਰੰਭਤਾ ਰੋਣ ਤੋਂ ਤੇ ਜੀਵਨ ਦੀ ਸਮਾਪਤੀ ਵੀ ਰੋਣ ਤੋਂ। ਜਿੱਥੇ ਮਹਾਰਾਜ ਨੇ ਕਿਹਾ ਵੀ ਵਿਚਾਲੇ ਵਿਚਾਲੇ ਵੀ ਦੁੱਖ ਹੈ, ਤੇ ਫਿਰ ਵਿਚਾਲੇ ਵਿਚਾਲੇ ਵੀ ਰੋਣਾ ਹੀ ਹੈ। ਠੀਕ ਹੈ ਕਿਤੇ ਥੋੜਾ ਬਹੁਤ ਹਾਸਾ ਵੀ ਆ ਜਾਊਗਾ, ਲੇਕਿਨ ਰੋਣਾ ਫਿਰ ਖੜਾ। ਇਹ ਜਿਹੜਾ ਦੁੱਖ ਦੇ ਵਿੱਚ ਹੀ ਹੈ। ਤੇ ਕਲਿਆਣ ਦਾਸ ਜੀ ਕਹਿਣ ਲੱਗੇ, ਕਹਿੰਦੇ ਦੇਖੋ ਬਾਤ ਇਹ ਵੀ ਹੈ, ਪਰ ਇਸ ਤੋਂ ਪਹਿਲਾਂ ਇੱਕ ਕੰਮ ਹੋਰ ਕਰਦਾ ਹੈ। ਇਹ ਇਹ ਕਿਆ ਬਾਤ ਹੈ ਵੀ ਹੋਰ ਕੀ ਕਰਦਾ? ਰੋਣ ਤੋਂ ਪਹਿਲਾਂ ਵੀ ਕੁਛ ਕਰਦਾ? ਕਹਿੰਦੇ ਹਾਂ। ਕਹਿੰਦੇ ਮੈਂ ਕਈਆਂ ਦਾਈਆਂ ਨੂੰ ਪੁੱਛਿਆ, ਉਹਨਾਂ ਨੇ ਵੀ ਆਹੀ ਗੱਲ ਕਹੀ ਜਿਹੜੀ ਤੁਸੀਂ ਕਹਿੰਦੇ ਹੋ। ਡਾਕਟਰਾਂ ਨੂੰ ਪੁੱਛਿਆ, ਲੇਡੀ ਡਾਕਟਰਾਂ ਨੂੰ, ਬੱਚੇ ਜਨਮ ਦੇਣ ਵਾਲਿਆਂ ਨੂੰ, ਜੀ ਪਹਿਲਾਂ ਰੋਂਦਾ ਬੱਚਾ, ਰੋਵੇ ਨਾ ਤਾਂ ਸਮਝਿਆ ਜਾਂਦਾ ਬੱਚਾ ਤਾਂ ਮਰਿਆ ਹੋਇਆ। ਉਹ ਕਹਿੰਦੇ ਬਿਲਕੁਲ ਬਾਤ ਨਹੀਂ, ਮੈਂ ਨਹੀਂ ਸਹਿਮਤ ਇਸ ਗੱਲ ਨਾਲ। ਹੋਰ ਕਹਿੰਦਾ ਸਭ ਤੋਂ ਪਹਿਲਾਂ ਆਰੰਭਤਾ ਰਵਾਉਣ ਵਾਲੀ ਸ਼ਕਤੀ ਦੇਖੋ ਕੀ ਹੈ। ਕਹਿੰਦੇ ਸਭ ਤੋਂ ਪਹਿਲਾਂ ਜੀਵ ਜਨਮ ਲੈਣ ਤੋਂ ਪਹਿਲਾਂ ਸਾਹ ਲੈਂਦਾ, ਫੇਫੜਿਆਂ 'ਚ ਹਵਾ ਭਰਦੀ ਹੈ, ਨਹੀਂ ਤਾਂ ਰੋਇਆ ਨਹੀਂ ਜਾ ਸਕਦਾ। ਮੈਂ ਕਿਹਾ ਵੀ ਬਾਤ ਬੜੀ ਪਤੇ ਦੀ ਕੀਤੀ ਸੰਤ ਜੀ ਨੇ। ਕਹਿੰਦੇ ਫੇਫੜਿਆਂ 'ਚ ਹਵਾ ਭਰੀ ਤੇ ਹੋਰ ਉਹਦੇ ਨਾਲ ਫਿਰ ਰੋਣਾ ਆਇਆ, ਪਹਿਲਾ ਕੰਮ ਤਾਂ ਕਹਿੰਦੇ ਫੇਫੜਿਆਂ 'ਚ ਸਾਹ ਭਰਦਾ। ਮੈਂ ਕਿਹਾ ਜੀ ਬਿਲਕੁਲ ਠੀਕ। ਕਹਿੰਦੇ ਅੰਤ ਵੀ ਜਿੱਥੇ ਜਾ ਕੇ ਜੀਵਨ ਦਾ ਹੁੰਦਾ ਹੈ, ਉੱਥੇ ਸਾਹ ਹੀ ਖਤਮ ਹੁੰਦਾ ਹੈ। ਸਾਹ ਤੋਂ ਜੀਵਨ ਆਰੰਭ ਹੋਇਆ, ਸਾਹ ਤੇ ਆ ਕੇ ਖਤਮ ਹੋ ਗਿਆ। ਜੀਵਨ ਰੋਣ ਤੋਂ ਆਰੰਭ ਹੋਇਆ, ਰੋਣ ਤੇ ਆ ਕੇ ਸਮਾਪਤ ਹੋ ਗਿਆ, ਦੋਨੇ ਗੱਲਾਂ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਆ, ਕਹਿੰਦੇ ਭਾਈ ਦੁਖੀਆ ਚੱਲਿਆ ਰੋਏ, ਸੰਸਾਰ ਤੋਂ ਰੋ ਕੇ ਜਾਂਦਾ ਹੈ।
ਨਾਨਕ ਸਿਰਤੀ ਰਤਿਆ ਮਨ ਤਨ ਨਾਰਿਆ ਹੋਏ।
ਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਨਾਨਕ ਸਿਰਤੀ ਰਤਿਆ, ਜਿਹੜਾ ਸਿਰਤੀ ਪਰਮਾਤਮਾ ਦਾ ਨਾਮ ਹੈ, ਜਿਹੜਾ ਪਰਮਾਤਮਾ ਸਿਫਤਾਂ ਦੇ ਯੋਗ ਹੈ, ਉਹਦੇ ਵਿੱਚ ਜਿਹੜੇ ਨਾ ਰੰਗੇ ਗਏ ਉਹਦੀਆਂ ਸਿਫਤਾਂ ਵਿੱਚ, ਤੇ ਉਹਦਾ ਜਸ ਕਰਦੇ ਹੈ, ਤੇ ਉਹਨਾਂ ਦਾ ਮਨ ਔਰ ਤਨ ਸੁੱਖਾਂ ਦੇ ਵਿੱਚ, ਜਿਵੇਂ ਹਰਿਆਵਲ ਸੁੱਖ ਦਾ ਪ੍ਰਤੀਕ ਹੈ, ਉੱਕ ਜਾਣਾ ਸੁੱਖ ਦਾ ਪ੍ਰਤੀਕ। ਇਹ ਕਹਿੰਦੇ ਤਨ ਮਨ ਹਰਿਆ ਹੋਏ, ਭਗਤੀ ਦੇ ਵਿੱਚ ਹਰਿਆਵਲ ਆ ਗਈ ਹੈ, ਤੇ ਸੁੱਖ ਦੀਆਂ ਹਰਿਆਵਲਾਂ ਆ ਗਈਆਂ। ਤਨਮ ਹਰਿਆ ਹੋਏ
ਦੁਖੀਆਂ ਕੀ ਮਾਰੀਆ ਹੈ ਪੀ ਦੁੱਖ ਦਾਰੂ ਹੋਏ।
ਤੇ ਹੁਣ ਸਮਾਪਤੀ ਕਰਦੇ ਸ਼ਬਦ ਇੱਥੇ ਪੀ ਦੁੱਖ ਦਾਰੂ ਹੋਏ ਤੇ ਅਰਥ ਹੋਏਗਾ ਅਨਮੇਰੀ ਤੇ ਪੀ ਬਹੁੜੋ। ਕਹਿੰਦੇ ਇੱਕ ਦੁੱਖ ਐਸਾ ਹੈ ਜਿਹੜਾ ਕਹਿੰਦੇ ਦਵਾਈ ਦਾ ਕੰਮ ਕਰਦਾ ਹੈ। ਦੁੱਖਾਂ ਦਾ ਪ੍ਰਸੰਗ ਸੀ ਨਾ ਇਹ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਇੱਕ ਦੁੱਖ ਹੈ ਜਿਹੜਾ ਉਹ ਦਾਰੂ ਵੀ ਹੈ ਦੁੱਖ ਦਾਰੂ ਸੁਖ ਰੋਗ ਪਿਆ। ਕਹਿੰਦੇ ਉਸ ਦੁੱਖ ਨੂੰ ਅੰਗੀਕਾਰ ਕਰ ਲਓ ਜਿਹੜਾ ਦਾਰੂ ਹੈ ਉਹ ਕਿਹੜਾ ਹੈ। ਅੰਮ੍ਰਿਤ ਵੇਲੇ ਉੱਠਣ ਨੂੰ ਜੀ ਨਹੀਂ ਕਰਦਾ, ਮਨ ਦੁਖੀ ਜਿਹਾ ਹੁੰਦਾ ਵੀ ਨਹਾਉਣਾ ਪਊਗਾ, ਹੈ ਤਾਂ ਦੁੱਖ ਪਰ ਇਹ ਦਾਰੂ ਹੈ। ਤੇ ਜਪ ਤਪ ਕਰਨ ਵਾਲੇ ਜਿਨ੍ਹਾਂ ਨੇ ਸਾਧਨ ਕੀਤੇ ਸੇਵਾ ਕੀਤੀ ਸੇਵਾ ਤਪੱਸਿਆ ਹੈ ਤਾਂ ਇਹਦੇ ਚ ਸਰੀਰ ਨੂੰ ਤਾਂ ਖੇਚਲ ਹੁੰਦੀ ਹੈ ਦੁੱਖ ਹੁੰਦਾ ਪਰ ਇਹ ਦਾਰੂ ਹੈ। ਪੀ ਦੁੱਖ ਦਾਰੂ ਹੋਏ ਜਿਨ੍ਹਾਂ ਦੇ ਕੋਲ ਇਹ ਦਾਰੂ ਹੈ ਜਿਨ੍ਹਾਂ ਦੇ ਕੋਲ ਇਹ ਔਸ਼ਧੀ ਹੈ ਜਪ ਤਪ ਦੀ ਸਿਮਰਨ ਦੀ। ਕਹਿੰਦੇ ਉਹਨਾਂ ਵਾਸਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਦੁਖੀ ਅੱਗੀ ਮਾਰੀਆ ਹੈ। ਜਿਵੇਂ ਕਹਿੰਦੇ ਫਲਾਣੇ ਦਾ ਅੱਗੇ ਹੀ ਮਾਰਿਆ ਗਿਆ, ਉਹਨਾਂ ਨੇ ਤਾਂ ਦੁੱਖਾਂ ਦਾ ਅੱਗੇ ਹੀ ਮਾਰ ਦਿੱਤਾ ਹੈ। ਅਸਵਾ ਦੁੱਖ ਦੇਣ ਵਾਲੇ ਜਿਹੜੇ ਅਗਨੀ ਦਾ ਰੂਪ ਸੀ ਕਾਮ ਕ੍ਰੋਧ ਤੇ ਉਹਨਾਂ ਨੂੰ ਮਾਰ ਦਿੱਤਾ ਜਪ ਤਪ ਦੇ ਨਾਲ। ਇਸ ਕਰਕੇ ਫਿਰ ਕਾਮ ਕ੍ਰੋਧ ਅਰ ਲੋਭ ਮੋਹ ਬਿਨਸਿਆ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਕਿਉਂ ਸਾਥੀ ਸ਼ਬਦ ਦੇ ਸੰਪੂਰਨ ਹੁੰਦੇ ਨੇ। ਕੱਲ ਨੂੰ ਨਾਨਕ ਦੁਨੀਆ ਭਸ ਰੰਗ ਇਹ ਸ਼ਬਦ ਆਏਗਾ। ਪਸ਼ੂ ਭਸ ਕੇ ਇਹ ਇਹਦੇ ਜਿਵੇਂ ਦੁੱਖ ਦਾ ਪ੍ਰਸੰਗ ਸੀ ਉਹਦੇ ਚ ਭਸਮ ਦਾ ਪ੍ਰਸੰਗ ਹੈ। ਆਓ ਇੱਥੇ ਸਮਾਪਤੀ ਹੈ ਫੁੱਲਾਂ ਚੁੱਕਾਂ ਦੀ ਸਾਧੀ ਤੋਂ।
ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ ਦੁੱਖਾਂ ਕੀ ਮਾਰੀਆ ਹੈ ਤੀ ਦੁੱਖ ਦਾਰੂ ਹੋਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।